ਨਹੀਂ ਮਤਲਬ ਉਹਨਾਂ ਕਿਹਾ ਨਹੀਂ ਤੂੰ ਇਹੀ ਨਾਮ ਰੱਖੋ, ਤੁਸੀਂ ਗੂਗਲ ਨੂੰ ਵੀ ਹੈਡ ਕਰਨਾ, ਤੁਸੀਂ ਮਾਈਕਰੋਸਾਫਟ ਨੂੰ ਵੀ ਹੈਡ ਕਰਨਾ, ਨਾਮ ਤੁਹਾਡਾ ਉਹੀ ਰਹੇਗਾ, ਉਹੀ ਕਲਚਰ ਰਹੇਗਾ, ਉਹੀ ਕੰਟਰੀ ਆਫ ਓਰੀਜਨ ਰਹੇਗਾ, ਕੋਈ ਧਰਮ ਨੂੰ ਤੁਹਾਡਾ ਤਬਦੀਲ ਕਰਨ ਲੱਗੇ, ਕੋਈ ਡਰੋ ਨਾ ਤੁਸੀਂ, ਸਭ ਕੁਝ ਉਹੀ ਰਹੇਗਾ, ਕਾਬਲੀਅਤ ਦੇ ਆਧਾਰ ਦੇ ਉੱਤੇ ਯੂ ਵੀ ਫੈਸਿਲੀਟੇਟ ਯੂ ਕਿ ਤੁਸੀਂ ਉੱਪਰ ਤੱਕ ਕਿਸ ਤਰੀਕੇ ਨਾਲ ਪਹੁੰਚ ਦਿਓ। ਜਸਵਿੰਦਰ ਕਾਲਰਾ ਜੀ ਸਾਡੇ ਨਾਲ ਇਸ ਵੇਲੇ ਲਾਈਨ 'ਤੇ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ, ਔਰ ਉਸ ਤੋਂ ਪਹਿਲਾਂ ਦੇਵ ਮਾਂਗੜ ਸਾਹਿਬ ਸਾਡੇ ਨਾਲ ਨੇ। ਦੇਵ ਮਾਂਗੜ ਜੀ ਵੈਲਕਮ ਸਰ, ਹਾਊ ਆਰ ਯੂ?
ਬਸ ਸਤਿ ਸ਼੍ਰੀ ਅਕਾਲ, ਤੇ ਸੁਣ ਰਹੇ ਸਾਰਿਆਂ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਜੁਗਵੀਰ ਜੀ ਆਪਾਂ ਦੱਸਦੇ ਜਾ ਰਹੇ ਹਾਂ ਕਿ ਯੂਨਾਈਟਿਡ ਗਰੁੱਪ ਆਫ ਕੰਪਨੀ ਹੈ ਜਿਹੜੀ ਉਹ ਹਾਇਰ ਕਰ ਰਹੀ ਹੈ AZ ਤੇ DZ ਡਰਾਈਵਰ ਆਪਣੇ ਨਵੇਂ ਕੰਟਰੈਕਟ ਲਈ, ਜਿੱਥੇ ਜਿੱਥੇ ਕਿ ਸਾਡੇ ਕੰਟਰੈਕਟ ਕੈਨੇਡੀਅਨ ਟਾਇਰ, ਲੋਬਲਾਜ਼, ਮੈਟਰੋ, ਹੋਮ ਡਿਪੋ ਤੇ ਫਲੈਟ ਪੈਟ ਦੇ ਹੈਗੇ ਨੇ। ਨਾਲ ਦੀ ਨਾਲ ਸਾਡੇ ਕੋਲ ਮੋਂਟਰੀਅਲ ਦੇ ਰਾਊਂਡ ਟ੍ਰਿਪ ਨੇ, ਕੈਨੇਡਾ ਪੋਸਟ ਦੇ ਡੈਡੀਕੇਟਰ ਹਨ ਸਾਡੇ ਕੋਲ ਨੇ ਇੱਥੋਂ ਦੇ ਆਟਵਾ ਦੇ, ਮੋਂਟਰੀਅਲ ਦੇ, ਤੇ ਹੋਰ ਕਾਫੀ ਕੰਮ ਜਿਹੜਾ ਸਾਡਾ ਆਲਰੇਡੀ ਚੱਲ ਰਿਹਾ। ਉਸ ਤੋਂ ਲਹਿਦਾ ਜਿਹੜਾ ਵੱਡਾ ਕੰਟਰੈਕਟ ਸਟਾਰਟ ਹੋਣ ਜਾ ਰਿਹਾ December 2 ਨੂੰ, ਉਸ ਦੇ ਲਈ ਸਾਡੇ ਕੋਲ DZ ਤੇ AZ ਡਰਾਈਵਰ ਸਿਟੀ ਦੇ ਵਿੱਚ ਕੰਮ ਕਰਨ ਲਈ ਚਾਹੀਦੇ ਨੇ। ਇਹਨਾਂ ਦੀ ਰੇਡੀਅਸ ਜਿਹੜੀ ਹੈਗੀ ਆ ਕੰਮ ਕਰਨ ਦੀ 200 ਕਿਲੋਮੀਟਰ ਦੇ ਵਿੱਚ, ਪਿਕਅਪ ਐਂਡ ਡਿਲੀਵਰੀਜ਼ ਨੇ, ਨਵੇਂ ਬ੍ਰੈਂਡ ਨਿਊ ਟਰੱਕ ਨੇ ਜੀ ਇੱਥੇ ਪਹੁੰਚੇ, ਤੇ ਨਾਲ ਦੀ ਨਾਲ ਇਸ ਦਾ ਜਿਹੜਾ ਸਟਾਰਟਿੰਗ ਪੁਆਇੰਟ ਆ ਡਿਕਸੀ ਐਂਡ 401 ਦੇ ਏਰੀਏ ਦੇ ਵਿੱਚ ਹੈ, ਤੇ ਆਪਣਾ ਉੱਥੋਂ ਤੇ ਸਾਰੀ ਕਮਿਊਨਿਟੀ ਆਪਣੀ ਕਲੋਜ਼ ਰਹਿੰਦੀ ਹੈ ਇਸ ਏਰੀਏ ਦੇ ਵਿੱਚ। ਤੇ ਜਿਹੜਾ DZ ਦਾ ਸਟਾਰਟਿੰਗ ਰੇਟ ਹੈ ਉਹ, ਤੇ AZ ਦਾ ਸਟਾਰਟਿੰਗ ਰੇਟ ਹੈ ਉਹ, ਤੇ ਸਿਟੀ ਦਾ ਉਹ ਇੱਕ ਬਹੁਤ ਵਧੀਆ ਰੇਟ ਜਿਹੜੇ ਲੈ ਕੇ ਇਸ ਕੰਟਰੈਕਟ ਲਈ ਆਏ ਹਾਂ, $24 DZ ਦਾ, $26 AZ ਦਾ ਹੈਗਾ, ਤੇ ਮਾਰਨਿੰਗ ਸ਼ਿਫਟਾਂ ਅਵੇਲੇਬਲ ਨੇ, ਬੜਾ ਕਲੀਨ ਕੰਮ ਹੈ ਜੀ, ਤੇ ਵੱਧ ਤੇ ਵੱਧ ਜਿਹੜੀ ਸਾਡੀ ਕਮਿਊਨਿਟੀ ਇਸ ਦਾ ਫਾਇਦਾ ਲੈ ਸਕਦੀ ਹੈ। ਤੇ ਅਸੀਂ ਅੱਜ ਵੀ 6 ਵਜੇ ਤੱਕ ਹਾਇਰਿੰਗ ਕਰ ਰਹੇ ਹਾਂ, ਕੱਲ ਨੂੰ ਵੀ ਕਰ ਰਹੇ ਹਾਂ ਜੀ, ਨਾਲ ਦੀ ਨਾਲ ਰੋਡ ਟੈਸਟ ਵੀ ਇੱਥੇ ਦੇ ਇੱਥੇ ਲਏ ਜਾ ਰਹੇ ਨੇ। ਤੇ ਉਸ ਤੋਂ ਲਹਿਦਾ ਸਾਡਾ ਜਿਹੜੀ ਗਲਿਡਨ ਵਾਲੀ ਲੋਕੇਸ਼ਨ ਹੈ, ਗਲਿਡਨ ਦੇ ਉੱਤੇ 101 ਗਲਿਡਨ ਰੋਡ ਬ੍ਰੈਂਪਟਨ ਦੇ ਵਿੱਚ, ਗਲਿਡਨ ਗੁਰਦੁਆਰਾ ਸਾਹਿਬ ਦੇ ਕੋਲ ਜਿਹੜੀ ਸਾਡਾ ਟਰਮੀਨਲ ਹੈ, ਉੱਥੇ ਅਸੀਂ ਓਪਨ ਹਾਊਸ ਲਾਵਾਂਗੇ ਸੈਟਰਡੇ ਨੂੰ 1 ਤੋਂ 5 ਵਜੇ ਤੱਕ ਤੇ ਸੰਡੇ ਨੂੰ 1 ਤੋਂ 5 ਵਜੇ ਤੱਕ। ਜ਼ਿਆਦਾ ਜਾਣਕਾਰੀ ਲਈ ਤੁਸੀਂ ਅੱਜ ਵੀ ਆਉਣਾ ਚਾਹੁੰਦੇ ਹੋ, ਕੱਲ੍ਹ ਨੂੰ ਵੀ ਆਉਣਾ ਚਾਹੁੰਦੇ ਹੋ, ਜਾਂ ਓਪਨ ਹਾਊਸ ਦੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਆਫਿਸ ਦੇ ਵਿੱਚ 905-453-1400, 905-453-1400, AZ ਤੇ DZ ਡਰਾਈਵਰ ਸਿਟੀ ਦੇ ਵਿੱਚ। ਫੋਰਕਲਿਫਟ ਤੁਸੀਂ ਚਲਾਉਣਾ ਚਾਹੁੰਦੇ ਹੋ, ਕਿਤੇ ਡਿਸਪੈਚ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਆ ਤਾਂ ਵੀ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ, 905-453-1400। ਜਦੋਂ ਜੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ।
ਜਸਵਿੰਦਰ ਕਾਲਰਾ ਜੀ ਸਾਨੂੰ ਤੁਸੀਂ ਅੱਜ ਪ੍ਰੋਪਰਟੀ ਆਫ ਦਾ ਵੀਕ ਦਾ ਵੀ ਇੰਤਜ਼ਾਰ ਹੁੰਦਾ, ਉਹਦੇ ਬਾਰੇ ਵੀ ਜਾਣਕਾਰੀ ਦਿਓ ਔਰ ਆਪਣਾ ਫੋਨ ਨੰਬਰ ਵੀ ਦਿਓ ਸਰ।
ਡੈਫੀਨੇਟਲੀ ਪ੍ਰੋਪਰਟੀ ਆਫ ਦਾ ਵੀਕ ਵੀ ਆਪਾਂ ਡਿਸਕਸ ਕਰਾਂਗੇ ਆਪਣੇ ਸਾਰੇ ਲਿਸਨਰਸ ਦੇ ਨਾਲ, ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਇਸ ਹਫ਼ਤੇ ਆਪਣੇ ਕੋਲ ਜਿਹੜੀਆਂ 2 ਬਹੁਤ ਹੀ ਜ਼ਬਰਦਸਤ ਲਿਸਟਿੰਗਸ ਆਈਆਂ ਹੈਗੀਆਂ ਨੇ, ਉਹ ਮੈਂ ਕੁਇਕਲੀ ਸ਼ੇਅਰ ਕਰ ਦਿੰਦਾ ਜੀ। ਆਪਣੇ ਕੋਲ ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਨਜ਼ਦੀਕ ਕੁਈਨ ਐਂਡ ਬ੍ਰੈਮਲੀ ਦੇ ਇੰਟਰਸੈਕਸ਼ਨ ਦੇ ਉੱਤੇ 4 ਬੈਡਰੂਮ ਦਾ ਤੇ 3 ਵਾਸ਼ਰੂਮ ਦੇ ਨਾਲ ਆਪਣੇ ਕੋਲ ਇੱਕ ਟਾਊਨ ਹਾਊਸ ਆਇਆ ਹੈ, ਜਿਹਦੀ ਪ੍ਰਾਈਸ ਹੈਗੀ ਹੈ ਜੀ 474,000 ਓਨਲੀ। 4 ਬੈਡਰੂਮ ਦਾ, 3 ਵਾਸ਼ਰੂਮ ਇਹਦੇ 'ਚ ਹੈਗੇ ਨੇ, ਜਿਹਦੇ 'ਚ ਟੋਟਲ ਲਿਵਿੰਗ, ਡਾਈਨਿੰਗ ਐਂਡ ਫੈਮਿਲੀ ਰੂਮ ਸੈਪਰੇਟ ਹੈਗਾ। ਨੋਰਮਲੀ ਜਿਹੜਾ ਆਪਣਾ ਟਾਊਨ ਹਾਊਸ ਹੁੰਦਾ ਜੀ, ਉਹਦੇ 'ਚ ਫੈਮਿਲੀ ਰੂਮ ਅਵੇਲੇਬਲ ਨਹੀਂ ਹੁੰਦਾ, ਬਟ ਦਿਸ ਹੈਜ਼ ਅ ਸੈਪਰੇਟ ਫੈਮਿਲੀ ਰੂਮ ਔਰ 1 ਬੈਡਰੂਮ ਦੀ ਇਹਦੀ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਦੇ ਨਾਲ, ਔਰ ਵਾਕਆਊਟ ਇਹਦੀ ਬੇਸਮੈਂਟ ਹੈ ਸਿਰਫ ਔਰ ਸਿਰਫ 474,000 ਦਾ। ਦੂਸਰਾ ਯੁਧਵੀਰ ਜੀ, ਆਪਣੇ ਕੋਲ ਬ੍ਰੈਂਪਟਨ ਐਂਡ ਕੈਲੇਡਨ ਦੇ ਬਾਰਡਰ ਦੇ ਉੱਤੇ 4 ਏਕੜ ਆਪਣੇ ਕੋਲ ਇੱਕ ਲੈਂਡ ਹੈਗੀ ਹੈ, ਜਿਹਦੇ 'ਚ 2000 ਸਕੇਅਰ ਫੁੱਟ ਦਾ ਡੀਟੈਚ ਬੰਗਲੋ ਬਣਿਆ ਹੈਗਾ, ਔਰ ਰਫਲੀ 1800 ਸਕੇਅਰ ਫੁੱਟ ਦੀ ਬਹੁਤ ਹੀ ਖੁੱਲੀ ਡੁੱਲੀ 3 ਬੈਡਰੂਮ ਦੀ ਬੇਸਮੈਂਟ ਅਪਾਰਟਮੈਂਟ ਵਿਦ ਸੈਪਰੇਟ ਐਂਟਰੈਂਸ ਬਣੀ ਹੋਈ ਹੈ। 4 ਏਕੜ ਲੈਂਡ ਦੇ ਨਾਲ ਇਹ ਆਪਣੇ ਕੋਲ ਪ੍ਰੋਪਰਟੀ ਅਵੇਲੇਬਲ ਹੈ। ਅਗਰ ਇਸ ਪ੍ਰੋਪਰਟੀ ਦੇ ਬਾਰੇ ਅਗਰ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੈਗੇ ਹੋ ਤਾਂ ਮੇਰਾ ਨੰਬਰ ਨੋਟ ਕਰੋ, 416-873-3337, 416-873-3337। ਤੇ ਹੁਣ ਗੱਲ ਕਰਦੇ ਹਾਂ ਜੀ ਯੁਧਵੀਰ ਜੀ ਪ੍ਰੋਪਰਟੀ ਆਫ ਦਾ ਵੀਕ ਦੀ। ਸਾਰੇ ਇਨਵੈਸਟਰਸ ਮੋਸਟ ਆਫ ਦਾ ਟਾਈਮ ਜਿਹੜੇ ਆਪਣੇ ਫਲਿਪਿੰਗ ਬਿਜ਼ਨਸ ਦੇ ਵਿੱਚ ਹੈਗੇ ਨੇ, ਇਨਵੈਸਟਰਸ ਹੈਗੇ ਨੇ ਜਾਂ ਰੈਨੋਵੇਸ਼ਨ ਦਾ ਕੰਮ ਕਰ ਰਹੇ ਹੈਗੇ ਨੇ, ਉਹਨਾਂ ਨੂੰ ਆਪਾਂ ਨੂੰ ਇਹੀ ਇੱਕ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਵੀ ਬਹੁਤ ਘੱਟ ਪ੍ਰੋਪਰਟੀ ਇਸ ਵੇਲੇ ਇਨਵੈਂਟਰੀ ਘੱਟ ਹੋਣ ਕਰਕੇ ਮਾਰਕੀਟ 'ਚ ਨਹੀਂ ਆ ਰਹੀਆਂ, ਤਾਂ ਉਹ ਬਹੁਤ ਧਿਆਨ ਨਾਲ ਨੋਟ ਕਰਨ, ਚਾਹੇ ਕੋਈ ਇਨਵੈਸਟਰ ਹੈ, ਚਾਹੇ ਕੋਈ ਫਲਿਪਿੰਗ ਬਿਜ਼ਨਸ ਦੇ ਵਿੱਚ ਹੈਗਾ ਜਾਂ ਫਸਟ ਟਾਈਮ ਬਾਇਰਸ ਲਈ ਇੱਕ ਆਈਡੀਅਲ ਪ੍ਰੋਪਰਟੀ ਲੈ ਕੇ ਆਏ ਹਾਂ। ਡੀਟੈਚ ਪ੍ਰੋਪਰਟੀ ਹੈਗੀ ਹੈ, 4 ਬੈਡਰੂਮ ਦਾ ਤੇ 4 ਇਹਦੇ 'ਚ ਵਾਸ਼ਰੂਮ ਬਣੇ ਹੋਏ ਨੇ ਤੇ 2 ਬੈਡਰੂਮ ਦੀ ਇਹਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ। ਲੇਕਿਨ ਇੱਕ ਗੱਲ ਦੱਸੀ ਕਿ ਇਹਦੇ 'ਤੇ ਕੰਮ ਹੋਣ ਵਾਲਾ ਹੈਗਾ, ਜਿਹੜੇ ਵੀ ਲੋਕ ਇਨਵੈਸਟਰ ਹੈਗੇ ਨੇ ਜਾਂ ਫਲਿਪਿੰਗ ਬਿਜ਼ਨਸ ਦੇ ਵਿੱਚ ਹੈਗੇ ਨੇ, ਉਹਨਾਂ ਦੇ ਲਈ ਇੱਕ ਬਹੁਤ ਹੀ ਆਈਡੀਅਲ ਪ੍ਰੋਪਰਟੀ ਹੈ। ਡੀਟੈਚ ਪ੍ਰੋਪਰਟੀ, ਚਾਰ ਬੈਡਰੂਮ, ਚਾਰ ਵਾਸ਼ਰੂਮ ਦੇ ਨਾਲ ਔਰ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ, ਡਬਲ ਡੋਰ ਗਰਾਜ ਦੇ ਨਾਲ ਆਪਣੇ ਕੋਲ ਪ੍ਰੋਪਰਟੀ ਅਵੇਲੇਬਲ ਹੈ, ਸਿਰਫ ਔਰ ਸਿਰਫ 699,000 ਦੀ ਡੀਟੈਚ ਪ੍ਰੋਪਰਟੀ। ਸੋ ਇਹ ਸਾਰੀਆਂ ਪ੍ਰੋਪਰਟੀਜ਼ ਦੇ ਵਾਸਤੇ ਜਾਂ ਫਿਰ ਤੁਸੀਂ ਕੋਈ ਘਰ ਵੇਚਣਾ ਜਾਂ ਖਰੀਦਣਾ ਹੈਗਾ ਤਾਂ ਨੰਬਰ ਹਮੇਸ਼ਾ ਯਾਦ ਰੱਖੋ 416-833-3737-416.
ਥੈਂਕ ਯੂ ਸੋ ਮਚ ਐਂਡ ਯੂ ਵਿਲ ਬੀ ਟਾਈਮ ਇਨ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਵਿੰਦਰ ਜੀ ਜੀ ਗੋਹੈਡ। ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਗੋਹੈਡ। ਸੁਖਵਿੰਦਰ ਜੀ ਤੁਹਾਨੂੰ ਆਵਾਜ਼ ਨਹੀਂ ਆ ਰਹੀ ਮੈਨੂੰ, ਅਗਲੀ ਕਾਲ ਤੇ ਕੁਇਕਲੀ ਜਾਣਾ ਪਏਗਾ। ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ, ਗੋਹੈਡ।
ਜਦਵੀਰ ਜੀ ਦੱਸਿਓ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਜਿਹੜਾ ਸ਼ੁਰੂ ਹੁਣੀ ਸਵਾਲ ਖੜਾ ਕੀਤਾ ਕੇਂਦਰੀ ਵਜਾਰਤ ਦੇ ਉੱਤੇ, ਮੇਰੇ ਖਿਆਲ ਜਿਸ ਤਰ੍ਹਾਂ ਦਾ ਜਨਮਤ ਤੇ ਉਸੇ ਤਰ੍ਹਾਂ ਦੀ ਜਿਹੜੀ ਕੇਂਦਰੀ ਵਜਾਰਤ ਆ ਉਹ ਮਿਲੀ ਆ। ਸੋ ਜਿੱਥੋਂ ਜ਼ਿਆਦਾ ਸੀਟਾਂ ਉੱਥੋਂ ਓਬਵੀਅਸਲੀ ਜ਼ਿਆਦਾ ਜਿਹੜੇ ਮਿਨਿਸਟਰ ਸਾਹਿਬਾਨ ਲੈ ਜਾਣੇ ਸੀਗੇ। ਬਾਕੀ ਜਦਵੀਰ ਜੀ ਤੁਸੀਂ ਗੱਲ ਕੀਤੀ ਸੀਗੀ ਮਾਨਯੋਗ ਅਨੀਤਾ ਨੰਦ ਹੋਣਾ ਦੀ, ਜਿਹੜੇ ਕਿ ਹੁਣ ਸਾਡੇ ਪਬਲਿਕ ਸਰਵਿਸ ਐਂਡ ਪ੍ਰੋਕਰਮੈਂਟ ਡਿਪਾਰਟਮੈਂਟ ਜਿਹਨਾਂ ਦੇ ਕੋਲ ਆਇਆ। ਜਦਵੀਰ ਜੀ ਐਕਚੁਅਲੀ ਇਹਨਾਂ ਨੂੰ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਹੈਗਾ ਕਿ ਇਹਨਾਂ ਨੂੰ ਕੋਈ ਤਜਰਬਾ ਨਹੀਂ। ਪਹਿਲਾਂ ਇਹ ਇੱਕ ਜਿਹੜੀ ਸਰਕਾਰੀ ਕੰਸਲਟੈਂਟ ਕਮੇਟੀ ਸਰਕਾਰ ਦੀ ਉਹਦੇ ਵਿੱਚ ਵੀ ਇਹ ਬਤੌਰ ਮੈਂਬਰ ਕੰਮ ਕਰਦੇ ਰਹੇ ਆ ਔਰ ਸਰਕਾਰੀ ਨੀਤੀਆਂ ਦੇ ਉੱਤੇ ਸਲਾਹ ਦਿੰਦੇ ਰਹੇ ਆ। ਬਾਕੀ ਇਹਨਾਂ ਦਾ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਰੈਜ਼ਮੇ ਆ ਬੜਾ ਇੰਪ੍ਰੈਸਿਵ ਹੈ, ਉਹਦੇ ਵਿੱਚ ਆਕਸਫੋਰਡ, ਯੇਲ, ਓਬਵੀਅਸਲੀ UFT ਤਾਂ ਆਉਂਦੀ ਹੀ ਹੈਗੀ ਆ। ਸੋ ਬਾਕੀ ਜਿਹੜਾ ਜਦੋਂ ਜੀ ਤੁਸੀਂ ਗੱਲ ਕੀਤਾ ਸੀ ਕਿ ਹਿੰਦੂ ਸਿੱਖ ਦਾ, ਮੇਰੇ ਖਿਆਲ ਇਹ ਲਿਬਰਲ ਦਾ ਬਹੁਤ ਹੀ ਲਿਬਰਲ ਦਾ ਜਾਂ ਕੈਨੇਡੀਅਨ ਸਰਕਾਰ ਦਾ ਬਹੁਤ ਵਧੀਆ ਸਟ੍ਰੈਟਜਿਕ ਸਟੈਪ ਆ। ਇਹਨੂੰ ਆਪਾਂ ਪਾਰਟੀ ਦੇ ਤੌਰ ਤੇ ਵੀ ਦੇਖੀਏ ਤੇ ਸਰਕਾਰ ਦੇ ਤੌਰ ਤੇ ਵੀ ਦੇਖੀਏ, ਕਿਉਂਕਿ ਤੁਹਾਨੂੰ ਵੀ ਜ਼ਿਆਦਾ ਪਤਾ ਹੁੰਦਾ ਇੱਥੇ ਇੱਕ ਤਰ੍ਹਾਂ ਦੀ ਇੱਕ ਫੀਲਿੰਗ ਅਜਿਹੀ ਸੀਗੀ ਕਿ ਜਿਹੜੀ ਖਾਸ ਕਰਕੇ ਲਿਬਰਲ ਸਰਕਾਰ ਹੈ ਇਹ ਥੋੜੀ ਜਿਹੀ ਇੱਕ ਕਮਿਊਨਿਟੀ ਨੂੰ ਜ਼ਿਆਦਾ ਅਕੋਮੋਡੇਟ ਕਰ ਰਹੀ ਆ। ਸੋ ਮੈਂ ਕੱਲ੍ਹ ਉਹਨਾਂ ਦਾ, ਕਿਉਂਕਿ ਨਵਾਂ ਨਾਮ ਸੀ, ਪਰ ਮੈਂ ਕੱਲ੍ਹ ਅਨੀਤਾ ਆਨੰਦ ਉਹਨਾਂ ਦਾ ਫੇਸਬੁੱਕ ਪੇਜ ਦੇਖਦਾ ਸੀ, ਮੈਂ ਦੇਖਦਾ ਸੀ ਕਿੱਥੇ ਕਿੱਥੇ ਜਾਂਦੇ, ਕਿਉਂਕਿ ਕਾਫੀ ਆਪਾਂ ਨੂੰ ਆਨਲਾਈਨ ਬੰਦੇ ਦਾ ਹੈਬਿਟਸ ਦਾ ਪਤਾ ਲੱਗ ਜਾਂਦਾ। ਤੋ ਕਾਫੀ ਮੈਂ ਹਿੰਦੂ ਮੰਦਿਰ ਜਾਂ ਇੱਦਾਂ ਉਹ ਜਾਂਦੇ ਆ। ਸੋ ਮੇਰੇ ਖਿਆਲ ਉਸ ਕਮਿਊਨਿਟੀ ਨੂੰ ਅਕੋਮੋਡੇਟ ਕਰਨਾ ਚੰਗੀ ਗੱਲ ਆ। ਬਾਕੀ ਇਹ ਗੱਲ ਹੁੰਦੀ ਆ ਕਿ ਸਿਰਫ ਤੁਸੀਂ ਉਹਦਾ ਰਿਲੀਜਨ ਦੇਖ ਕੇ ਅਕੋਮੋਡੇਟ ਨਾ ਕਰੋ। ਮੇਰੇ ਖਿਆਲ ਉਹਨਾਂ ਦੇ ਜਿਸ ਤਰ੍ਹਾਂ ਮੈਂ ਰਿਜ਼ਿਊਮੇ ਦੀ ਗੱਲ ਕੀਤੀ ਆ, ਲਿਆਕਤ ਤੇ ਪਲੱਸ ਇੱਕ ਖਾਸ ਗਰੁੱਪ ਨੂੰ ਅਕੋਮੋਡੇਟ ਕਰਨਾ ਚੰਗੇ ਦੇਸ਼ ਵਿੱਚ ਔਰ ਚੰਗੇ ਦੇਸ਼ ਦੇ ਰਾਜਨੀਤਿਕ ਢਾਂਚੇ ਵਿੱਚ ਬਹੁਤ ਜ਼ਰੂਰੀ ਆ, ਤਾਂ ਜੋ ਲੋਕਾਂ ਦੇ ਵਿੱਚ ਬਗਾਨਗੀ ਦੀ ਭਾਵਨਾ, ਜਿਹਨੂੰ ਤੁਸੀਂ ਇੰਟੀਗ੍ਰੇਸ਼ਨ ਕਹਿੰਦੇ ਹੁੰਦੇ ਆ ਦੂਜੇ ਸ਼ਬਦਾਂ ਦੇ ਵਿੱਚ, ਉਹ ਨਹੀਂ ਪੈਦਾ ਹੋਣੀ ਚਾਹੀਦੀ। ਸੋ ਮੇਰੇ ਖਿਆਲ ਇਹ ਬਹੁਤ ਇੱਕ ਚੰਗਾ ਸਟੈਪ ਐਂਡ ਸ਼ੀ ਡਿਜ਼ਰਵ ਇਟ, ਜਿਸ ਤਰ੍ਹਾਂ ਦਾ ਉਹਨਾਂ ਦਾ ਰੈਜ਼ਮੇ ਆ। ਬਾਕੀ ਜਦੋਂ ਜੀ ਕ੍ਰਿਸਟੀਆ ਫਰੀਲੈਂਡ ਉਹਨਾਂ ਦੀ ਜਿਹੜੀ ਗੱਲ ਕੀਤੀ ਆ, ਉਹ ਬਿਲਕੁਲ ਤੁਸੀਂ ਕਿਹਾ ਕਿ ਉਹ ਮਤਲਬ ਦੇਸ਼ ਜਦੋਂ ਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਉੱਠ ਰਹੀਆਂ, ਖਾਸ ਕਰਕੇ ਅਲਬਰਟਾ ਯੂਵਕ ਦੇ ਵਿੱਚ ਤਾਂ ਅੱਗੇ ਆਪਾਂ ਸਾਰੇ ਜਾਣਦੇ ਹਾਂ, ਤੇ ਜਦੋਂ ਵੱਖਵਾਦੀ ਵਿਚਾਰਧਾਰਾ ਥੋੜੀ ਥੋੜੀ ਉੱਠ ਰਹੀ ਆ, ਉਸ ਸਮੇਂ ਜਿਹੜੀਆਂ ਉਹਨਾਂ ਦੀਆਂ ਕ੍ਰਿਸਟੀਆ ਫਰੀਲੈਂਡ ਦੀਆਂ ਜਿਹੜੀਆਂ ਨੈਗੋਸ਼ੀਏਸ਼ਨ ਦੀਆਂ ਸਕਿਲਡ ਸਕਿਲਸ ਆ, ਉਹ ਮੇਰੇ ਖਿਆਲ ਗਵਰਨਮੈਂਟ ਲਈ ਬਹੁਤ ਹੀ ਹੈਂਡੀ ਰਹਿਣਗੀਆਂ ਔਰ ਕੈਨੇਡਾ ਨੂੰ ਇਹਨਾਂ ਦੀ ਬਹੁਤ ਜ਼ਰੂਰਤ ਵੀ ਆ, ਕਿਉਂਕਿ ਉਹਨਾਂ ਦਾ ਨੈਫਟਾ ਦੀਆਂ ਜਿਹੜੀਆਂ ਨੈਗੋਸ਼ੀਏਸ਼ਨ ਆ ਉਹਨਾਂ ਦਾ ਇੱਕ ਪ੍ਰੂਵਨ ਜਿਹੜਾ ਰੈਕਰਡ ਆ। ਸੋ ਮੇਰੇ ਖਿਆਲ ਇਹ ਵੀ ਇੱਕ ਸਰਕਾਰ ਦਾ ਚੰਗਾ ਕਦਮ ਆ। ਬਾਕੀ ਜਦੋਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਕਾਰਪੋਰੇਟ ਵਰਲਡ ਦੇ ਉੱਤੇ ਬਾਹਲਾ ਅੱਗੇ ਕਿਉਂ ਨਹੀਂ ਵੱਧਦੇ, ਕਿਉਂਕਿ ਜਿਹੜੇ ਜ਼ਿਆਦਾ ਹੈੱਡਕੁਆਰਟਰ ਜਦੋਂ ਜਿਹੜੇ ਕੰਪਨੀਆਂ ਦੇ ਉਹ US ਵਿੱਚ ਆ, ਸੋ ਓਬਵੀਅਸਲੀ ਜਾਂ ਸਿਲੀਕੋਨ ਵੈਲੀ ਵੀ US ਵਿੱਚ ਆ, ਨਾਸਾ ਵੀ ਉੱਥੇ ਹੀ ਆ, ਸੋ ਉੱਥੇ ਹੀ ਇਹ ਚੀਜ਼ਾਂ ਸੰਭਵ ਆ। ਬਾਕੀ ਇੱਥੇ ਵੀ ਆਪਾਂ ਦੇਖੀਏ ਤਾਂ ਆਪਾਂ ਜਿੱਥੇ ਜਿੱਥੇ ਕਈ ਖੇਤਰਾਂ 'ਚ ਆਪਾਂ ਕਾਫੀ ਤਰੱਕੀ ਕੀਤੀ ਆ, ਇੱਦਾਂ ਦੀ ਕੋਈ ਗੱਲ ਨਹੀਂ, ਪੋਲੀਟਿਕਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਆਪਣਾ ਰੀਅਲ ਸਟੇਟ ਦੇ ਵਿੱਚ ਤੁਹਾਡੇ ਕੋਲ ਵੀ ਦੇਖ ਲਓ ਕਿਸ ਤਰ੍ਹਾਂ ਦੇ ਜਿਹੜੇ ਆਪਣੇ ਸਪੋਂਸਰ ਹੈਗੇ ਆ, ਜਿਹਨੇ ਕਿੰਨੀ ਤਰੱਕੀ ਕੀਤੀ ਆ, ਤੁਸੀਂ ਖੁਦ ਮੀਡੀਆ ਦੇ ਵਿੱਚ ਕਿੰਨੀ ਤਰੱਕੀ ਕੀਤੀ ਆ, ਟਰੱਕਿੰਗ ਦੇ ਵਿੱਚ ਸਾਡੀਆਂ 500-500 ਟਰੱਕ ਦੀਆਂ ਜਾਂ ਉਹ ਤੋਂ ਵੀ ਜ਼ਿਆਦਾ ਕੰਪਨੀਆਂ ਹੈਗੀਆਂ। ਸੋ ਇੱਥੇ ਵੀ ਆਪਾਂ ਕਾਫੀ ਤਰੱਕੀ ਕਰ ਰਹੇ ਹਾਂ ਜਦੋਂ ਜੀ। ਥੈਂਕ ਯੂ ਜਦੋਂ ਜੀ।
ਤੁਸੀਂ ਤਿੰਨ ਚਾਰ ਪੁਆਇੰਟ ਹਾਈਲਾਈਟ ਕੀਤੇ ਨੇ। ਇੱਕ ਤੇ ਹੈ ਕਿ ਜੀ ਜਿੱਥੋਂ ਜਿੱਥੋਂ ਸੀਟਾਂ ਮਿਲੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਨਿਵਾਜ਼ਿਆ ਗਿਆ ਕੈਬਨਿਟ ਦੇ ਵਿੱਚ, ਬਿਲਕੁਲ ਠੀਕ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਔਰ ਦੂਸਰੀ ਤੁਹਾਡੀ ਗੱਲ, ਮੈਂ ਇਹਨੂੰ ਗੱਲ ਨੂੰ ਬਸ ਕੁਇਕਲੀ ਇੰਨਾ ਕੁ ਅੱਗੇ ਵਧਾ ਦਿੰਦਾ ਕਿ ਜਿੱਥੋਂ ਜਿੱਥੋਂ ਉਹਨਾਂ ਨੇ ਸੀਟਾਂ ਹੋਰ ਜਿੱਤਣੀਆਂ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਹੁਣ ਲਿਬਰਲ ਪਾਰਟੀ ਨੂੰ ਕਿ ਦੇ ਨਾਓ ਦੇ ਰਹੇ ਨਾ ਮਾਇਨੋਰਟੀ ਗਵਰਨਮੈਂਟ। ਸੋ ਮੇਨ ਇੱਕ ਤੇ ਕਿਊਬੈਕ ਤੋਂ ਉਹਨਾਂ ਨੇ ਸੀਟਾਂ, ਕਿਊਬੈਕ ਇਜ਼ ਵਨ ਏਰੀਆ, ਜੇ ਕਿਊਬੈਕ ਦੇ ਵਿੱਚ ਦੇਖੋ 170 ਤੋਂ 157 ਆ ਗਈਆਂ, ਤਕਰੀਬਨ 20 ਸੀਟਾਂ ਦਾ ਲੋਸ ਹੋਇਆ। ਬਲਾਕ ਜਿਹੜੀ ਆ, ਬਲਾਕ ਦੀਆਂ 10 ਸੀਟਾਂ ਸੀਗੀਆਂ, ਬਲਾਕ ਦੀਆਂ 10 ਤੋਂ 32 ਵੱਧ ਗਈਆਂ। ਤੋ ਉਹੀ 25 ਸੀਟਾਂ ਦੇ ਆਸ ਪਾਸ ਜੇ ਅਸੀਂ ਗੱਲ ਕਰੀਏ, 20 ਤੋਂ 25 ਸੀਟਾਂ ਜਿਹੜੀਆਂ ਉਹਦਾ ਫਰਕ ਪੈ ਗਿਆ। ਇਹੀ 20-25 ਸੀਟਾਂ ਲਿਬਰਲ ਕੋਲ ਵੱਧ ਹੁੰਦੀਆਂ ਜਿਹੜੀਆਂ ਬਲਾਕ ਲੈ ਗਿਆ ਤੇ ਲਿਬਰਲ ਪਾਰਟੀ ਮੈਜੋਰਟੀ ਵਿੱਚ ਰਹਿ ਜਾਣੀ ਸੀਗੀ। ਇੰਨਾ ਹੀ ਫਰਕ ਪਿਆ ਹੈਗਾ ਬੇਸਿਕਲੀ ਤਾਂ। ਤੇ ਉਹਨਾਂ ਨੇ ਉਸੇ ਕਾਰਨ ਧਿਆਨ 'ਚ ਰੱਖਦਿਆਂ 17 ਕੈਬਨਿਟ ਮੰਤਰੀ ਜਿਹੜੇ ਨੇ 17 ਓਂਟੇਰੀਓ ਤੋਂ ਬਣਾਏ ਨੇ ਤੇ 11 ਕੈਬਨਿਟ ਮੰਤਰੀ ਉਹਨਾਂ ਨੇ ਉੱਥੋਂ ਕਿਊਬੈਕ ਤੋਂ ਬਣਾ ਦਿੱਤੇ ਨੇ। ਔਰ ਟੋਰੋਂਟੋ ਔਰ ਮੋਂਟਰੀਅਲ ਨੂੰ ਜ਼ਬਰਦਸਤ ਸ਼ੇਅਰ ਦਿੱਤਾ, ਕਿਉਂਕਿ ਟੋਰੋਂਟੋ ਦੀ 25 ਦੀ 25 ਸੀਟਾਂ, 25 ਸੀਟਾਂ ਟੋਰੋਂਟੋ ਸੀਗੀਆਂ, 25 ਦੀਆਂ 25 ਸੀਟਸ ਉਹਨਾਂ ਨੇ ਉੱਥੋਂ ਜਿੱਤ ਲਈਆਂ। ਔਰ 25 ਦੇ ਵਿੱਚੋਂ ਉਹਨਾਂ ਨੇ 8-9 ਬੰਦਿਆਂ ਨੂੰ 25 ਦੇ ਵਿੱਚੋਂ ਕੈਬਨਿਟ ਮੰਤਰੀ ਬਣਾਤਾ ਹੈ ਕਿ ਇਹ ਟੋਰੋਂਟੋ ਸਾਡਾ ਇਸੇ ਤਰ੍ਹਾਂ ਰਹੇ, ਸਟਰੋਂਗ ਰਹੇ ਸਾਡਾ ਟੋਰੋਂਟੋ, ਓਂਟੇਰੀਓ ਸਾਡਾ ਸਟਰੋਂਗ ਰਹੇ। ਕਿਉਂਕਿ ਜੀ ਟੀ ਏ ਦੇ ਵਿੱਚ ਦੇਖੋ ਸਰਕਾਰ ਤੇ ਸਮਝ ਲਓ ਇੱਕ ਤਰ੍ਹਾਂ ਦੇ ਨਾਲ ਜੀ ਟੀ ਏ ਤੋਂ ਹੀ ਬਣ ਜਾਂਦੀ ਹੈ, ਠੀਕ ਹੈ। ਲੋਕ ਕਹਿੰਦੇ ਓਂਟੇਰੀਓ ਤੋਂ ਬਣਦੀ ਹੈ, ਕੋਈ ਬੀ ਸੀ ਤੋਂ ਕਹਿੰਦਾ, ਕੋਈ ਕਿਊਬੈਕ ਤੋਂ ਕਹਿੰਦਾ। ਮੇਰਾ ਮੰਨਣਾ ਹੈ ਕਿ ਸਰਕਾਰ ਮੈਜੋਰਿਟੀ ਜਾਂ ਮਾਇਨੋਰਿਟੀ ਦਾ ਫੈਸਲਾ ਇੱਥੋਂ ਜੀ ਟੀ ਏ ਤੋਂ, ਜਦੋਂ ਤੱਕ ਕੰਜ਼ਰਵੇਟਿਵ ਪਾਰਟੀ ਜੀ ਟੀ ਏ ਦਾ ਹੱਬ ਨਹੀਂ ਕਰੈਕ ਕਰੇਗੀ। ਜੇ ਜੀ ਟੀ ਏ ਦੇ ਹੱਬ ਦੇ ਵਿੱਚ ਨਹੀਂ ਆਏਗੀ ਕੰਜ਼ਰਵੇਟਿਵ ਪਾਰਟੀ, ਤੇ ਉਸ ਵੇਲੇ ਤਾਂ ਕੁਛ ਨਹੀਂ ਕਰ ਸਕੇਗੀ। 25 ਦੀਆਂ 25 ਸੀਟਾਂ ਲਿਬਰਲ ਪਾਰਟੀ ਲੈ ਗਈ ਟੋਰੋਂਟੋ ਦੀਆਂ, ਤੇ ਇੱਥੇ 31 ਦੇ ਵਿੱਚੋਂ 31 ਸੀਟਸ ਦੇ ਵਿੱਚੋਂ 23 ਲੈ ਗਏ, 23 ਲੈ ਗਏ। ਸੋ ਦੇ ਨੋ ਕਿ ਦੇ ਹੈਵ ਟੂ ਕਰੈਕ ਦੇ ਜ਼ੋਨ, ਇਸ ਕਾਰਨ ਉਹਨਾਂ ਨੇ ਇਸ ਤਰ੍ਹਾਂ ਕੀਤਾ। ਕਿਊਬੈਕ ਤੋਂ ਦੇ ਆਰ ਥਿੰਕਿੰਗ ਕਿ ਜੀ ਇੱਥੋਂ ਸਾਨੂੰ ਕੋਈ ਰੂਮ ਮਿਲੇ ਤਾਂ ਕਿ ਅਸੀਂ ਇੱਥੇ ਕੋਈ ਗੱਲਬਾਤ ਕਰੀਏ। ਜਿਹੜਾ ਲੋਸ ਹੋਇਆ ਆਪਣੇ ਐਨਡੀਬੀ ਦਾ ਲੋਸ ਕਿਉਂ ਹੋਇਆ, ਕਿਉਂਕਿ ਕਿਊਬੈਕ ਦੇ ਵਿੱਚੋਂ ਲੋਸ ਕਰ ਗਏ, ਕਿਊਬੈਕ ਦੀਆਂ ਸੀਟਾਂ ਉੱਥੇ ਲੂਜ ਕਰ ਗਏ ਨੇ। ਬਾਕੀ ਤੁਹਾਡੀ ਗੱਲ ਜਿਹੜੀ ਹੈ ਕਿ ਯੈਸ ਬਿਲਕੁਲ, ਮੈਂ ਦੂਸਰੀ ਗੱਲ ਦੇ ਨਾਲ ਵੀ ਐਗਰੀ ਕਰਦਾ, ਨੀਤਾ ਨੰਜੀ ਸ਼ੀ ਇਜ਼ ਕੁਆਇਟ ਕੰਪੀਟੈਂਟ ਐਂਡ ਆਈ ਥਿੰਕ ਇਟਸ ਅ ਗੁੱਡ ਡਿਸੀਜਨ ਸਾਰਾ ਵੀ ਉਹਨਾਂ ਨੂੰ ਵੀ ਨਾਲ ਕੈਬਨਿਟ ਦੇ ਵਿੱਚ ਇੰਡਕਟ ਕਰਨਾ, ਇਹ ਵਧੀਆ ਫੈਸਲਾ। ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਮੈਂ ਥੋੜਾ ਜਿਹਾ ਸਵਾਲ ਬਦਲ ਦੂੰਗਾ। ਕਰਤਾਰਪੁਰ ਕਰ ਲਾਂਗਾ 2 ਹਫ਼ਤੇ ਹੋਏ ਖੁੱਲ ਗਿਆ, ਲੇਕਿਨ ਤਾਦਾਦ ਪੂਰੀ ਨਾ ਹੋ ਸਕੀ। ਲੋਕ ਦਿਲ ਮਿਲ ਗਏ, ਸਰਕਾਰੇ ਨਾ ਮਿਲ ਸਕੀ, ਔਰ ਦੋ ਤਰਫ ਸੇ ਅਜੀਬ ਅਜੀਬ ਬਹਾਨੇ ਬਣਾ ਜਾਤੇ ਹੈ। ਇੰਡੀਆ ਕੀ ਸਰਕਾਰ ਨੇ ਤੋ ਉਮਰ ਕੈਦੋ ਕੋ ਆਜ਼ਾਦ ਕਰ ਦਿਆ, ਔਰ ਕਿਆ ਚਾਹੀਏ ਤੁਮੇ? ਚਲੋ ਤੁਮਨੇ 20 ਚਾਰ ਲਗਾ ਦੀਏ, ਨਹੀਂ ਜੀ ਪਹਿਲੇ ਕੰਪਿਊਟਰ ਕਰਦੇ ਰਜਿਸਟਰ ਕਰਾਏ। ਇੱਕ ਆਦਮੀ ਜਾਹਿਲ ਹੈ, ਇੱਕ ਆਦਮੀ ਗਰੀਬ ਹੈ, ਮੇਰੀ ਤਰ੍ਹਾਂ ਜਾਹਿਲ ਹੈ। ਅਗਰ ਉਹ ਨਹੀਂ ਕੰਪਿਊਟਰ ਚਲਾ ਸਕਤਾ ਤੋ ਕਿਆ ਵੋ ਦਰਸ਼ਨ ਨਹੀਂ ਕਰ ਸਕਤਾ? ਇਹ ਮੈਂ ਸਵਾਲ ਕਾ ਜਵਾਬ ਮੁਝੇ ਨਾ ਮਿਲ ਸਕਾ। ਔਰ ਦੂਸਰੇ ਕਸ਼ਮੀਰਪੁਰ ਔਰ ਜੰਮੂ ਮੇ ਆਜ ਵੀ ਕੰਪਿਊਟਰ ਔਰ ਆਨਲਾਈਨ ਨਹੀਂ ਹੈ, ਇੰਟਰਨੈਟ ਨਹੀਂ ਹੈ। ਕੱਲ ਮੈਨੇ ਆਪ ਹੀ ਟੀਵੀ ਵੇਖ ਸੁਣਾ ਥਾ, ਸ਼ਾਹ ਸਾਹਿਬ ਨੇ ਕਹਾ ਹਾਂ ਬਹੁਤ ਜਲਦੀ ਕਰ ਦੇਂਗੇ। ਤੋ ਅਗਰ ਇਨਸਾਨੋ ਕੋ ਆਜ਼ਾਦੀ ਨਾ ਦੀ ਜਾਏ ਔਰ ਅਗਰ ਬਾਹਰ ਕੇ ਮਮਾਲਿਕ ਕੋ ਬਿਆਨ ਨਾ ਕਰ ਸਕੇ ਤੋ ਉਸ ਮੁਲਕ ਮੇ ਰਹਿਣੇ ਕਾ ਕਿਆ ਫਾਇਦਾ ਹੈ? ਯਹਾਂ ਪਰ ਵੀ ਤੋ ਥੋੜੀ ਰੋਸ਼ਨ ਡਾਲੀਏ, ਇਹ ਤੋ ਆਜ਼ਾਦ ਪਰ ਕੰਪਿਊਟਰ ਲਾਂਗੇ ਪਰ ਆਪਣੀ ਰਾਏ ਦੀਜੀਏ। ਔਰ ਦੂਸਰੀ ਜੀ ਵਜ੍ਹਾ ਕਿਆ ਹੈ ਕਿ ਇੰਟਰਨੈਟ ਆਜ਼ਾਦ ਕਸ਼ਮੀਰ ਮੇ ਅਭੀ ਤੱਕ ਕਿਉਂ ਨਹੀਂ ਹੁਆ? ਮੈਂ ਬਸ ਦੋ ਹੀ ਸਵਾਲ ਕਰੂੰਗਾ, ਸਵਾਲ ਤੋ ਬਹੁਤ ਕਰਨੇ ਹੈ ਕੈਬਨਿਟ ਕੇ ਬਾਰੇ ਮੈਂ ਵੀ ਕਰਨੇ ਹੈ, ਇਨਸ਼ਾਅੱਲਾ ਅਗਲੇ ਹਫ਼ਤੇ ਜਾਂ ਕੱਲ ਕਰੇਂਗੇ। ਕੈਬਨਿਟ ਕੇ ਬਾਰੇ ਮੇਂ ਕਿਉਂ ਨਹੀਂ ਲੀਏ ਗਏ ਸਾਰੇ ਸਰਦਾਰ, ਕੰਮ ਕਿਉਂ ਕਰ ਦੀਏ ਗਏ ਪਾਕਿਸਤਾਨੀ, ਦੋ ਕਿਉਂ ਗਏ ਗਏ? ਬਹੁਤ ਸਵਾਲ ਹੈ, ਲੇਕਿਨ ਜਵਾਬ ਆਪਕਾ ਫਰਜ਼ ਹੈ ਦੀਜੀ ਕਾ। ਔਰ ਆਖਰੀ ਕਾ ਸਵਾਲ ਯੇ, ਮਜ਼ਹਬ ਕਾ ਸਵਾਲ ਕਾਨੂੰਨ ਸੇ ਕਿਆ ਹੈ? ਮਜ਼ਹਬ ਔਰ ਕਾਨੂੰਨ ਕਿਉਂ ਮਿਲਾਏ ਜਾਤੇ ਹੈ? ਮਜ਼ਹਬ ਅਲੱਗ ਹੈ, ਕਾਨੂੰਨ ਅਲੱਗ ਹੈ, ਕਾਨੂੰਨ ਸਰਕਾਰ ਕਾ ਹੈ, ਮਜ਼ਹਬ ਖੁਦਾ ਕਾ ਹੈ, ਤੋ ਯੇ ਉਹਨੇ ਯੇ ਮਿਲਾ ਦੀਏ। ਮੁਝੇ ਬਹੁਤ ਦੁੱਖ ਹੋਇਆ ਹੈ ਯੇ ਸੁਣਕਰ, ਯੇ ਜਾਣਕਰ ਕਿ ਲਾਂਗੇ ਸੇ ਅਭੀ ਸਿਰਫ 1500 ਆਦਮੀ ਗਏ ਹੈ, ਤੋ ਕਿਆ ਫਾਇਦਾ? ਤੁਮਨੇ ਰਾਵੀ ਪਰ ਬ੍ਰਿਜ ਵੀ ਬਣਾ ਦਿਆ, ਤੁਮਨੇ ਸੜਕੇ ਵੀ ਬਣਾ ਦੀ, ਲੇਕਿਨ ਇਸਤੇਮਾਲ ਨਾ ਕਰ ਸਕੇ। ਆਪਕੀ ਰਾਏ ਕੇ ਮਸ਼ਕੂਰ ਰਹੇਂਗੇ, ਔਰ ਬਸ ਆਪਕਾ ਇੰਤਜ਼ਾਰ ਹੈ ਰਹੇਗਾ ਕਿ ਸੁਣੇ ਆਪਸੇ ਆਪ ਕਿਆ ਕਹਿਣਾ ਚਾਹਤੇ ਹੈ। ਖੁਦਾ ਹਾਫਿਜ਼, ਖੁਦਾ ਹਾਫਿਜ਼।
ਖੁਦਾ ਹਾਫਿਸ ਬਨਾਰਸੀ ਸਾਹਿਬ। ਸਭਸੇ ਪਹਿਲੇ ਤੋ ਲਾਂਗੇ ਕਾ ਆਪਕਾ ਸਵਾਲ ਬਿਲਕੁਲ ਠੀਕ ਹੈ ਬਨਾਰਸੀ ਸਾਹਿਬ, ਵੈਸੇ ਉਸਮੇ ਹਲਕੀ ਸੀ ਇੰਪਰੂਵਮੈਂਟ ਜ਼ਰੂਰ ਹੋਈ ਹੈ, ਕਿਉਂਕਿ ऐसी उम्मीद जताई जा रही थी कि बहुत बड़ी तादाद होगी, बल्कि पाकिस्तान ने पहले 5,000 की परमिशन दी थी कि रोजाना 5,000 देंगे, तो इंडिया ने कहा था इसको 10,000 कर दो रोजाना, तो पाकिस्तान ने कहा कि कोई बात नहीं, आने वाले टाइम में इसको रोजाना 10,000 कर देंगे करतारपुर कॉरिडोर से, पर अभी 5,000 से शुरू करते हैं। देन दे एग्रीड के 5,000 कर लो। अब लड़ाई तो इस बात की हो रही थी इंडिया पाकिस्तान, लड़ाई नहीं हो रही, मतलब बातचीत तो ये, बहस तो ये हो रही थी इंडिया पाकिस्तान की, जी 5,000 बंदे नहीं चाहिए सानू, 10,000 हो जाया करेंगे जी उत्थे। अच्छा, वो अपनी बहस 5,000-10,000 की कर रहे थे, लेकिन जब जमीनी हकीकत देखी गई तो वहां पर 500 बंदा, 400 बंदा, 800 बंदा गया, ज्यादा बंदे नहीं जा रहे हैं। इस संडे को जरूर नंबर अप गया, ये मैं आपको अच्छी बात भी बता दूं कि इस संडे को 1,800 लोग भी गए हैं, लेकिन नंबर फिर वीकडेज में काफी ड्रॉप कर जाता है। अच्छा, उसका जो मेन कारण है, ये दो तीन मेन कारण बताए जा रहे हैं। एक तो वो $20 जो फीस है, वो कह रहे हैं कि भाई आम आदमी कह रहा है कि भाई देखो वहां पर क्या है कि लोग कहते हैं जब इतने सारे गुरुद्वारा वहां बने हुए हैं, पंजाब साइड पे बने हुए हैं, चाहे आप इवन गोल्डन टेम्पल जो सबसे, अगर सिख कम्युनिटी की बात करें तो सबसे ज्यादा गोल्डन टेम्पल इंपॉर्टेंट, तो वहां पर भी फ्री है, कोई एंट्री फीस नहीं है। तो कहते हैं जितने इतने गुरुद्वारे एंट्री फीस नहीं है तो फिर हम वहां पर एंट्री फीस क्यों दें। दैट्स पॉइंट नंबर वन, एक इसके कारण उतने नंबर्स नहीं जा रहे। आप इसको फ्री दो ही काम करते हैं पहले। दूसरा जो पासपोर्ट है, वहां पासपोर्ट बहुत सारे लोगों के पास नहीं है। अब जरूर इंडियन गवर्नमेंट अभी कह रही है कि जी वहां नए पासपोर्ट ऑफिस के लिए बनाएंगे, कौन जिस, खासकर जो बुजुर्ग लोग हैं वो, जिसने तो कोई फॉरन आना है उस जवान लड़के ने, उसकी बात अलग है। अब जिसने नहीं जाना, बंदा कहता है जो उम्र निकल गई, मैंने कौन सा कि बाहर जाना, क्यों खर्चा करूं, पासपोर्ट बनाओ, पुलिस वेरिफिकेशन कराओ, फोटो खिंचाते फिरो, कागज भरते फिरो, पैसे भी लगते हैं, कहते क्यों बनाए पासपोर्ट। तो पासपोर्ट की जो रिक्वायरमेंट है, आईडी की रिक्वायरमेंट है, उसके कारण भी बड़े सारे लोग नहीं जा पा रहे। और आपने बड़ा सही कहा कि बड़े सारे ऐसे गरीब लोग हैं कि जो इस टाइम वो नहीं जा पा रहे, इस कारण भी कई लोग नहीं जा पा रहे कि जी इतनी ज्यादा पढ़ाई लिखाई उन्होंने नहीं की, सो ये हैसल उनको होती है। दूसरा जो आपने बात की जम्मू कश्मीर की, उसमें मैं आपको बता दूं कि दे हैव नाउ इंडिया की सुप्रीम कोर्ट ने कहा है कि जम्मू कश्मीर में जो जो रिस्ट्रिक्शंस लगाई गई हैं, उन्होंने कहा है कि ये सब बताया जाए कि इसकी क्या पोजीशन है, और हमें इसकी जो लेटेस्ट अपडेट है वो जरूर की जाए। सो उन्होंने कहा है कि ये चाहे इंटरनेट सस्पेंशन है, कुछ भी है, तो उन्होंने कहा ये हमें सारी इसकी जो रिस्ट्रिक्शंस है उसकी हमें रिपोर्ट जो है वो फौरन दी जाए। बाकी एक चीज मैं बनारसी साहब जरूर कहूंगा, मुझे नहीं पता कि आप इससे एग्री करेंगे या डिसएग्री करेंगे, कि इंडिया में आपको पता है कि बहुत बहुत टेररिज्म के कारण नुकसान हुआ, इंडिया के ईस्टर्न पार्ट्स में भी हुआ, चाहे असम था, नागालैंड था, सारी वहां स्टेट्स में भी बड़ा टेररिज्म के कारण नुकसान हुआ, पंजाब में टेररिज्म के कारण बड़ा नुकसान हुआ, कश्मीर में हजारों लोगों की जान कश्मीर में चली गई टेररिज्म के कारण। अब कोई ना कोई हल तो करना पड़ेगा। आप देखिए अफगानिस्तान में टेररिज्म खत्म नहीं हुआ, आज हम रोज सीरिया की बात करते हैं, सीरिया में टेररिज्म खत्म नहीं हो पा रहा, सीरिया में आज प्रॉक्सी वॉर चल रही है, इजराइल जहाज उड़ाता है जाके इजराइल जो ईरान के कंट्रोल्ड एरिया है सीरिया में, लड़ाई प्रॉक्सी वॉर कहां लड़ी जा रही है, सीरिया में, लोग कहां मर रहे हैं, सीरिया के, लड़ाई ईरान और इजराइल की चल रही है, लड़ाई अमेरिका और रशिया की चल रही है, लड़ाई सऊदी अरेबिया और सीरिया की चल रही है। आम लोग वहां देखिए कैसे मारे जा रहे हैं, बेतहाशा लोग मारे जा रहे हैं, ठीक है। अब जहां जहां टेररिज्म आ जाता है वहां उसको कंट्रोल करना बड़ा मुश्किल है, बहुत चैलेंजिंग है। इंडिया हैज बीन हाईली सक्सेसफुल इन कंट्रोलिंग टेररिज्म इन असम, नागालैंड एंड मेनी ईस्टर्न प्रोविंसेस, वहां बड़ा टेररिज्म फैल गया था, और अब इंडिया कामयाब हुआ टेररिज्म को कंट्रोल करने में पंजाब में, पंजाब का टेररिज्म भी इंडिया, और बड़ी कीमत चुकानी पड़ती है, बहुत सारे लोग आम मारे जाते हैं, बहुत सारे ह्यूमन राइट्स के इश्यूज होते हैं, कितने लोग आम मारे गए वहां पे। अब कश्मीर में भी जो आप बात कर रहे हैं बनारसी साहब, वहां पर देखिए एटलीस्ट आम लोगों की जानें नहीं जा रही हैं, ये टेररिस्ट ने एक और कोशिश की, जब उन्होंने ट्रक ड्राइवरों को मारना शुरू कर दिया, अपना गुस्सा उन्होंने ट्रक ड्राइवरों पर निकाला कि जो ट्रक ड्राइवर थे उनको मार दो ताकि ये कश्मीर में आना बंद कर दें, उसके अलावा कोई बड़ा टेरर अटैक नहीं हुआ, आम लोग नहीं मारे जा रहे। तो इंडिया हैज, और मैं आपको एक चीज और बता देता हूं, इंटरनेट सर्विस इज नॉट अ बेसिक राइट। मैं अभी इंटीग्रेशन की बात कर रहा था ना, मैं जो भी बात कर रहा था इंटीग्रेशन की, इंटीग्रेशन तो अभी हमें ना, हमें इंडिया में पता है कि हमारे क्या राइट्स हैं, ना हमें यहां पता है कि हमारे क्या राइट्स हैं, ठीक है। सो इंटीग्रेशन इंडिया में भी लोगों को पता नहीं है कि हम आपका, अभी पाकिस्तान में भी कुछ दिन पहले उन्होंने बहुत सारे एरियाज में सेलफोन और बड़ी बर्द बंद कर दी थी, इवन कई बार दिन त्योहारों पर भी वहां बंद कर दिया जाता। आपको आपको तो पता ही है, मैं नहीं नाम लेना चाहता, कई त्योहारों पर भी कुछ एरियाज में पाकिस्तान में भी बंद कर दिया जाता है। हर हर कंट्री ने अपनी सुरक्षा देखनी है, अपनी सिटीजन की सेफ्टी देखनी है। हमें मैं एस जयशंकर जो फॉरेन अफेयर्स मिनिस्टर है उनकी इस बात से सहमत हूं कि हम लोगों को मरने से पहले बचाएं कि उनको इंटरनेट सेवा दें। वो कहते हैं जी अगर मुझे चूज करना पड़े कि लोग हमारे ना मारे जाएं, हमारे लोग ना मारे जाए, जितने मुस्लिम मरे हैं कश्मीर में, जितने इन टेररिस्ट ने लश्कर ए तौबा से लेके जैश ए मोहम्मद से लेके जितने इन टेररिस्ट ने मुस्लिम्स को मारा है, सबसे ज्यादा मुस्लिम मारे हैं। सारी जो वहां पर पुलिस फोर्स है ज्यादातर मुस्लिम है, वो सारे तो उनको गोली मारते हैं, उनको पुलिस वालों को, जितने लोगों को मार रहे हैं, बॉम्ब ब्लास्ट कर रहे हैं, कुछ कर रहे हैं, कौन मर रहा है वहां पे? वो तो धर्म की इन्होंने बिना मतलब वो सारा सिस्टम कराया। फिर आपने कहा जी वहां रहने का क्या फायदा, सारे हिंदुस्तान में 22 करोड़ मुसलमान है, जाके पाकिस्तान की एम्बेसी देख लो, इंडिया में पाकिस्तान की एम्बेसी है ना, कितने के मुसलमान वीजा लेके कह रहे हैं जी हमने जाना पाकिस्तान, हमें छोड़ दो जी, हम इंडिया में नहीं रहना, हमने जिस जिस देश जिस नाम पे इतनी बड़ी कंट्री बना दी कि जी पाकिस्तान यहां मुसलमानों का हक नहीं सेफ, और जिस बात पे आज भी उठाया जाता है कि जी इंडिया में मुस्लिम्स भी होता है, खुद पाकिस्तान की एम्बेसी देख लो ना, कितने के बंदे वहां लाइन लगा के खड़े हैं कि जी हमें पाकिस्तान का वीजा दे दो, हम वापस नहीं आना चाहते इंडिया में। या तो कहो ना कि 20 करोड़ लोग हैं, कोई 5 लाख भी आए हैं उसमें से, कोई 2% 1% भी है, कोई 5 लाख लोग जी खड़े हैं दिल्ली में पाकिस्तान की एम्बेसी के आगे कि भाई साहब हमें वहां जाना है, हमें वहां जाना है। तो बांग्लादेश नहीं आके राजी, को बांग्लादेश में पाकिस्तान की एम्बेसी खुली है जो पाकिस्तान का हिस्सा रहा है, जाके देखो बांग्लादेश की एम्बेसी में, पाकिस्तान की एम्बेसी में कि हाँ जी कितने लोग कह रहे हैं हमें वीजा दे दो पाकिस्तान जाने का, या कोई इंडिया से बांग्लादेश ही जाना चाहता है। और रोहिंगा मुस्लिम वो कहते हैं हमें इंडिया भेज दो, रोहिंगा मुस्लिम जितने आए हुए हैं, अब वो अमित शाह की आप बात कर रहे थे ना जनरल वहां पे, अमित शाह कह रहा है भाई ये हम इतने थोड़ी ले लेंगे, कितने रोहिंगा मुस्लिम हम यहाँ ले लें इंडिया में, वो कहते हैं वो हम नहीं इतने ले सकते। भी सबसे ज्यादा रोहिंगा मुस्लिम सबसे ज्यादा बांग्लादेश ने रिफ्यूज उनको दिया है, सबसे ज्यादा जगह दी है बांग्लादेश ने, बांग्लादेश के बाद इंडिया में आया सबसे ज्यादा रोहिंगा मुस्लिम, वो इसलिए आए क्योंकि उनको पता है कि यहाँ हम प्रॉस्पर करेंगे, यहाँ महफूज है, हम प्रॉस्पर करेंगे। हाँ जी सुखविंदर जी, तुम दे रहे हो सुखविंदर जी, क्यों
हेलो जुदवी सत श्रीकाल जी। कुछ लोग तो ये इमीग्रेशन पॉलिसी नू ऑर्गेनाइज लूट भी कहते हैं, आप सोचते हैं कि साढ़े लोगों का भला कर रहे हैं, साढ़े ऐसे भैन भरा इंडिया तो आ रहे हैं जी, उन्होंने इतने छिल लाई जाती है इंटैग्रेशन होने तो पहला, इतने उन्होंने इमीग्रेशन एजेंट की तो होर की ज्यों उतों जहाज जमेंदे, मैंने लगता इतने तक आते आते इतने थां थां इतने वर्क परमिट बिगड़ रहे हैं, वो तो कहते सू आ गए इतना लगता अं इंडिया ची आज इतने भी कहते वकील इतने या होर जो शरेआम पैसे मांग रहे कटो जी 30,000 डॉलर तो आ दें कटो इन हजार मेरा कहने का मतलब यह है कि इतने हम फेक कंपनियां है वो बना बना के ट्रकिंग कंपनियां बनाइया, पिछले बड़ी न्यूज आई थी कि 2 ट्रक नहीं है 10-10 बंदे हायर करी जाते पैसे ले जाते होर करी जाते, और यह चल की रहा जी इतने मतलब जो सांत्री साहबान है वो इतने मिसी सक रहे अपने एरिए रेंदे या इन्हों पता ही नहीं, इतने का जिदा मच्छी मार्केट होंगी इदा सारे इतने रेट लोगों को पता चलन दिया, और इन बच्चों इदा लुटिया जा रहा 2-3 साल बच्चे तो उन्होंने मैं लगता कि पंजाब 67,000 डॉलर तक लुट लिया जाता जब तक उन्होंने किसी पास सैट होना, और ये तो मैंने लगता है एक पिछले साइकिल आ के ये बिजनेसमैन जिन्हें भी लुट सुट जाते सारे पार्टियां किसी ना किसी तरह जुड़े हुए इन्हों का फायदा होंगे, मैं लगता गवर्नमेंट वर्क नहीं करती है, ये तो एक तरह का जिदा कहते ट्रैप लाया शिकार कर लियाओ तो इन्होंने लुटो, जे 2-3 लाख बंदा मंगा तो उन्होंने वर्क परमिट भी 2-3 लाख दो ना, या उन्होंने स्ट्रिक्टली मना करो भी तुम्हें 2.5 डिग्री हो गई चलो वापस इतने आके सारे बंदे रेंदे भी इतने आ और इन्हों लुटते आ सारे बंदे लुटते सारी दुनिया पता मैं लगता इन्हों नहीं पता, और आई डोंट थिंक से कोई बहुत वधिया गल हो रही है ये उत्ते कुछ इन्हों एक्शन लेना चाहिए, और इस लूट बारे ता की ख्याल ऑर्गेनाइज जी लूट है ये बारे पिछले साल ने भी कहा ता की विचार ये बारे एक हो रहा छोटे छोटे स्कूल जे यूनिट्स में चल रहे हैं वो ये प्रॉपर है जी ये काम सारा हो रहा है स्टैंडर्ड हो रहा कि सब स्टैंडर्ड ही सारा काम जो मर्जी मिले रहे स्कूल खोल रहे डिग्रियां बंडी है ना उन्हों की कोई वैल्यू है जी।
थैंक यू सर सुखविंदर जी, बैंगॉन जी गल तुसी कीती है बिल्कुल ठीक है, इतने जिहड़ियां डिग्रीज करना आ रहे ने वो किहड़े कॉलेजेस ने उन्हां दी अगे कोई उन्हां दे उस डिग्री दे सिर दे उत्ते किन्ने के लोगों जॉब मिल रही है किहड़े लोग पढ़न आ रहे ने, तुसी कहने पता नहीं सबनों पता है रोज ते आर्टिकल छप रहे ने, हर रोज ग्लोब एंड मेल च आर्टिकल छपे है, सीबीसी ने इहनूं कवर कीता है, टोरोंटो स्टार च जे कल परसों टोरोंटो स्टार च आर्टिकल छपे है, तुसी बिल्कुल ठीक कह रहे हो सुखविंदर जी, जे ये सब नूं पता है कि पूरी तरह ये बड़ा कुछ हो रहा है अंडर द टेबल पैसे दे के तुसीं यह सारा कुछ हो रहा है, नौकरियां ले रहे लोग पैसे दे के कैश भी कम चल सब कुछ हो रहा है, ये तो सरकार नूं मतलब ही कोई नहीं कि सरकार नूं ना पता हो, ਗਵਰਨਮੈਂਟ ਹੁਣ ਇਹ ਕਹਿ ਰਹੀ ਹੈ ਕਿ ਪੈਸੇ ਆ ਰਹੇ ਆ, ਚਲੋ ਠੀਕ ਹੈ, ਗਵਰਨਮੈਂਟ ਆਪਣਾ ਆਰਾਮ ਦੇ ਨਾਲ ਜਿਹੜੇ ਸਟੂਡੈਂਟਸ ਤੋਂ ਪੈਸੇ ਆ ਰਹੇ ਆ, ਔਰ ਅੱਛਾ ਇੱਕ ਸਰਕਾਰ ਪੈਸੇ ਬਣਾ ਰਹੀ ਹੈ ਔਰ ਇੱਕ ਜਿਹੜੇ ਕਾਲਜਿਸ ਨੇ ਉਹ ਪੈਸੇ ਬਣਾ ਰਹੇ ਨੇ. ਸੋ ਗਵਰਨਮੈਂਟ ਔਰ ਜਿਹੜੇ ਕਾਲਜਿਸ ਨੇ ਉਹ ਪੈਸੇ ਬਣਾ ਰਹੇ ਨੇ ਐਟ ਦੀ ਐਕਸਪੈਂਸ ਆਫ ਦ ਪੀਪਲ. ਸੋ ਇਹਦੇ ਬਾਰੇ ਅਸੀਂ ਤਾਂ ਜਦੋਂ ਵੀ ਆਉਂਦੇ ਅਸੀਂ ਗੱਲ ਕਰਦੇ ਹਾਂ, ਫਿਰ ਉਹ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਸਵਾਲ ਪੁੱਛ ਰਹੇ ਕਿਉਂ ਪੁੱਛ ਰਹੇ. ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ. ਨਾਸਿਰ ਸਾਹਿਬ ਤੁਸੀਂ ਆਉਂਦੇ ਰਹੋ ਜੀ. ਨਾਸਿਰ ਸਾਹਿਬ ਗੋ ਅਹੈਡ.
ਜੀ ਯੁਧਵੀਰ ਜੀ, ਆਈ ਆਲਵੇਜ਼ ਰਿਕੁਐਸਟ ਰਿਸਪੈਕਟ ਯੂ ਫੋਰ ਮੈਨੀ ਮੈਨੀ ਏਜੰਡਾਸ, ਬਟ ਦਿਸ ਇਜ਼ ਕਸ਼ਮੀਰ. ਕਸ਼ਮੀਰ ਯੂ ਆਰ 100% ਰੋਂਗ, ਐਂਡ ਯੂ ਨੋ ਇੰਡੀਆ ਇਜ਼ ਨੋਟ ਡਿਵੈਲਪਿੰਗ ਬਿਕੋਜ਼ ਆਫ ਕਸ਼ਮੀਰ, ਐਂਡ ਪਾਕਿਸਤਾਨ ਇਜ਼ ਨੋਟ ਡਿਵੈਲਪਿੰਗ ਬਿਕੋਜ਼ ਆਫ ਕਸ਼ਮੀਰ. ਇਫ ਦੇ ਲੀਵ ਦਾ ਕਸ਼ਮੀਰ ਅਲੋਨ ਐਂਡ ਡੂ ਦਾ ਟ੍ਰੇਡ ਇਜ਼ ਈਚ ਅਦਰ, ਯੂ ਨੋ ਦੇ ਕੈਨ ਪ੍ਰੋਗਰੈਸ ਵੈਰੀ ਫਾਸਟ. ਐਂਡ ਦੇ right now last about 30 years they're killing Kashmiris, the Indian police is killing the Kashmiris, and you telling about difference, and you are actually I don't know majority six 99.9% six are the favor of the Kashmiri people, but you are the one against the Kashmiri people. You can't hold told them they are the one actually going to independent very soon, you will see, and you can keep them in the curfew for all you know forever. I'll tell you that you're 100% wrong, and you are promoting the violence against the Kashmiris. That's I can see. I'm very sorry about that.
Can I ask you a question, Mr. Nasir? Can I ask you a question? ਹਾਂਜੀ ਨਾਸਿਰ ਸਾਹਿਬ, ਆਪਕੋ ਕੌਨ ਸੀ ਜ਼ਬਾਨ ਸਮਝ ਆਤੀ ਹੈ, ਹਿੰਦੀ ਜਾਂ ਉਰਦੂ, ਕੌਨ ਸੀ ਜ਼ਬਾਨ ਸਮਝ ਆਤੀ ਹੈ? ਕੈਨ ਆਈ ਆਸਕ ਯੂ ਅ ਕੁਸ਼ਚਨ, ਕਿਆ ਆਪਸੇ ਮੈਂ ਇੱਕ ਸਵਾਲ ਪੁੱਛ ਸਕਤਾ ਹੂੰ? ਅਗਰ ਆਪਕੀ ਬਾਤ ਮੰਨ ਲਈ ਜਾਏ ਕਿ ਕਸ਼ਮੀਰ ਕੋ ਆਜ਼ਾਦ ਕਰ ਦਿਆ ਜਾਏ, ਤੋ ਜੋ ਪਾਕਿਸਤਾਨ ਸਾਈਡ ਕਾ ਕਸ਼ਮੀਰ ਹੈ, ਕੁਛ ਤੋ ਉਹਨਾਂ ਨੇ ਚਾਈਨਾ ਕੋ ਵੇਚ ਦਿਆ, ਤੋ ਚਾਈਨਾ ਕੋ ਜੋ ਵੇਚਾ ਹੈ ਵੋ ਕਿਉਂ ਵੇਚਾ ਹੈ? ਚਾਈਨਾ ਵਾਲਾ ਕਸ਼ਮੀਰ ਜੋ ਪਾਕਿਸਤਾਨ ਨੇ ਦਿਆ ਹੈ, ਇੱਕ ਤੋ ਉਸਕੋ ਆਜ਼ਾਦ ਕਰ ਦੇ, ਔਰ ਪਾਕਿਸਤਾਨ ਸਾਈਡ ਕਾ ਕਸ਼ਮੀਰ ਜੋ ਉਸਕੋ ਆਜ਼ਾਦ ਕਰ ਦੇ? ਇੰਡੀਆ ਵਾਲਾ ਵੀ ਆਜ਼ਾਦ ਕਰਵਾਏ, ਬਿਲਕੁਲ ਕਰਵਾਏ, ਲੇਕਿਨ ਜੋ ਪਾਕਿਸਤਾਨ ਕੇ ਪਾਸ ਕਸ਼ਮੀਰ ਹੈ, ਉਸਕੋ ਵੀ ਉਸਕੋ ਆਜ਼ਾਦ ਕਰ ਦੇ, ਉਸਕੋ ਕਹੋ ਜੀ ਆਪ ਆਜ ਸੇ ਆਜ਼ਾਦ ਹੈ, ਆਪਕੀ ਆਪਣੀ ਅਲੱਗ ਕੰਟਰੀ ਹੈ, ਠੀਕ ਹੈ, ਔਰ ਉਨਕੋ ਬੋਲੇ ਕਿ ਆਪ ਓਲੰਪਿਕਸ ਮੇਂ ਆਪਣੀ ਟੀਮ ਭੇਜਾ ਕਰੇ, ਸਾਰਾ ਕੁਛ ਕਰਾ ਕਰੇ, ਪਾਕਿਸਤਾਨ ਕੇ ਪਾਸ ਕਸ਼ਮੀਰ ਹੈ ਨਾ, ਤੋ ਕਿਉਂ ਨਹੀਂ ਉਸਕੋ ਆਜ਼ਾਦ ਕਰ ਦੇਤੇ? ਔਰ ਜੋ ਚਾਈਨਾ ਕੋ ਕਸ਼ਮੀਰ ਵੇਚਾ ਹੈ, ਉਸ ਵਾਪਸ ਲੇ ਕੇ ਬਈ ਯਾਰ ਇਹ ਕਿਆ ਕਰ ਰਹੇ ਹੋ ਆਪ, ਹਮਨੇ ਗਲਤ ਕਰ ਦਿਆ, ਆਪਕਾ ਕਸ਼ਮੀਰ ਹਮੇਂ ਦੇ ਔਰ ਉਨਕੋ ਦੇ ਦੇ. Since you said in English, so I'll repeat in English for you. Pakistan should liberate the Kashmir that they have occupied. If Kashmir is an occupied occupation. I always use the word Pakistan side Kashmir and Indian side Kashmir. But since you've used the, you think that India has occupied that part of the Kashmir, then the Kashmir on Pakistan side, Pakistan should liberate that. They should tell them, okay, you are independent from today. And ask China that sorry, we've sold you Kashmir, but now we want to make it independent. So better do that first. That's very well, very well within the hands of the Pakistan government. That's point number one. Second, I respectfully disagree with you when you say that India and Pakistan have fought wars only because of Kashmir. Why did Pakistan support Khalistan movement? Why? When people were you know, creating violence in Punjab. I've lived in Punjab. I'm not sure about you. I've lived in Punjab. I've suffered from that violence. And we are strictly against violence. Any form of violence. Every day we say this. Because we have suffered from violence. We have suffered so much from violence. And that violence was definitely, we all know that for a fact, and you know that for a fact, that violence was instigated from Pakistan. Terrorists were trained in Pakistan and sent to Punjab. Forget about Kashmir. I'm not talking about Kashmir. Terrorists were trained. Who did violence in Mumbai? Who did violence in Mumbai? Lashkar-e-Toyba. Those 10 terrorists. And for your knowledge, if you, I think you better check what is the status of these terrorist organizations in Pakistan. And for your information, again, that interview was in English. Better watch the interview of Pakistan's current Prime Minister, Imran Khan Saab. Better watch his interview. What he said at United Nations. Better listen it again. It's all in English. Better listen what Imran Khan said at United Nations. What did he say at United Nations? Just go and listen to that. You will understand that he admitted himself. Whether he was blaming on the previous government, that's Pakistan's internal matter. I will not discuss that. He was blaming the previous government. Yes, the previous government didn't handle it well. That is why we had terrorists, that's the word he used, who were attacking people in Afghanistan and in India. He admitted that. And he admitted that it was Pakistan's army and ISI. He admitted that. But this is the current Prime Minister, Imran Khan. So you don't have to search any archives. You don't have to search any archives. Just go and listen to Imran Khan, the current Prime Minister of Pakistan, statement at United Nations and in America with Fox News. Just go and listen to that interview. Right? So, and I will quote your Prime Minister, if you think, if you're so worried about Pakistan, so that's why I'm using the word your Prime Minister. Although we are both Canadians, sir, Nasir Saab, you and I, we are both Canadians. So, I will only quote Imran Khan Saab. Forget about Indian media, forget about what I am saying. Meri baat aap bhool jaiye, jo main keh raha hoon, meri baat aap bhool jaiye, meri baat ko bilkul gaur na kariye. Par Pakistan ke Pradhanmantri America mein kya kehte hain, wo zara agar kahein to main aapko, main sab na cutting kar karke, edit kar karke, tiyar karke rakha hota hai. Mere paas aisa bahut kuch hota hai. Chahiye to main abhi play kar deta hoon. Agar aap chahte hain, main abhi play kar deta hoon. Imran Khan saab ka Fox News ka interview, unhone United Nations mein kya kaha. Balki kai baar to wo, agar, aur phir unke Pakistan mein baithe host ne us par kya analysis kiya, tajziya kiya. Wo to kehte hain, hame ईरान हो जाते हैं, ईरान में जाते हैं, ईरान में बैठे होते हैं, वो कहते हैं जी हाँ जी हाँ, हमारे यहाँ से अटैक ईरान पर हो रहा है. वो ईरान में, ईरान के बंदा साथ में बैठा हैरान हो रहा होता है कि ये पाकिस्तान के प्रधानमंत्री है कि ईरान की बात, मतलब ईरान के प्रधानमंत्री हैं. वो कहते हैं हम खुद हैरान हो जाते हैं, वो होस्ट वहां कह रहे होते हैं. अच्छा, ये तो चलो, ये तो इनडायरेक्टली तो बहुत लोगों ने कहा होगा कि जी हमारे यहाँ पे ये ओसामा बिन लादेन, ये सारा इनडायरेक्टली, पर किसी ने भी डायरेक्टली नहीं आर्मी और आईएसआई का कहा था. अरबी आर्मी का कहा तो कहा, भाई आप इमरान खान साहब अपने देश की आईएसआई को कह रहे हैं कि जी हाँ जी हमारे यहाँ. अच्छा, फिर ये कहा तो कहा कि जी अफगानिस्तान में हमारे टेररिस्ट जाते हैं, ईरान का कह दिया, अफगानिस्तान का कह दिया, ये भी कह दिया कि भाई इंडिया में हमारे यहाँ से टेररिस्ट जाते थे, सिर्फ इसलिए कि जी वो प्रीवियस गवर्नमेंट सारी करती थी. अच्छा, फिर ये भी कह दिया कि जी वहां इतने ट्रेनिंग कैंप्स होते थे, वो भी इतने हमने बंद कर दिए हैं, थोड़ी देर हमें और लगेगी बंद करने को. वो तो खुद भरी पड़ी अखबारें पाकिस्तान की, बड़े बड़े एनालिस्ट वहां वो कहते क्या कर रहे हैं सर, आप क्या कहकर आ जाते हैं सर वहां पे जाके. उनको तो खुद नहीं समझ आ रहा कि हम जवाब इसका क्या दें. अच्छा, फिर सबसे मजेदार बात यह, फॉक्स न्यूज पे इंटरव्यू में उसने बोला भी वो ओसामा बिन लादेन का वो आपको पता था कि नहीं पता. वो कहते जी पता कैसे नहीं था, हमारी आए, ये मैं कोट कर रहा हूं, ही सेड एंड आई कोटेड. वो कहते जी हमारी आईएसआई ने तो जाके बताया अमेरिका को कि जी वो ओसामा बिन लादेन यहां पर है. ओके, हमने तो बताया. अच्छा, जब इमरान खान साहब ने ये बयान दे दिया, हामिद मीर साहब शो पे पूछ रहे हैं कैबिनेट मंत्री को, सरकार को. हामिद मीर साहब हंस भी रहे हैं, मन ही मन हंस रहे हैं कि भाई अब पीटीआई का कैबिनेट मंत्री क्या जवाब देगा. पूछ रहे हैं कैपिटल टॉक पे, वो जी हमारे प्रधानमंत्री इमरान खान साहब ने वहां फॉक्स न्यूज को इंटरव्यू में कहा कि हमारी आईएसआई ने जाके अमेरिका को बताया कि यहां ओसामा बिन लादेन है. तो इस, वो कहते अब तक तो हम ये मौकफ रखते चले आ रहे हैं कि हमें इस बारे में पता नहीं था. तो जब हामिद मीर ने यह सवाल पूछा कैबिनेट मंत्री साहब से, तो कहते जी बताओ फिर हमें पता था कि नहीं पता था, क्योंकि हमारे प्रधानमंत्री तो ये कहकर आ गए हैं. अच्छा, अब कैबिनेट मंत्री साहब क्या जवाब दें. वो कहते ऐसा है कि हमें पता था यहां कुछ हो रहा है एबटाबाद में, पर हमें यह नहीं पता था कौन है. भाई फिर हमारी आईएसआई ने मतलब जाके उनको बताया कि यहां कुछ हो रहा है. यार अगर हमें ये पता लग गया कि यहां एबटाबाद में कोई है, ये नहीं पता लगा कौन है, वो कंपाउंड बना के बैठा हुआ कुछ कर रहा है. तो एनीवेज छोड़ दीजिए, मतलब मेरे को छोड़ दो सर, नासिर साहब मेरी बातें छोड़ो. पाकिस्तान के प्रधानमंत्री की अगर कहें आपकी खास फरमाइश पे, मैं कल वीडियो चला दूंगा, सब उनकी ऑडियो सुन लीजिए, वो क्या कहते हैं, उनकी बात मान लीजिए कि पाकिस्तान के प्रधानमंत्री क्या कहते हैं. एनीवेज कॉलर से ना गलबात इस तरह जारी रहेगी. सुखविंदर जी थोड़ी कॉल, हमजा जरदारी साहब आपकी कॉल भी ऑन देयर करेंगे, सारिया कॉल ऑन देयर करेंगे, लेकिन उससे पहला साढ़े एक स्पॉन्सर वेट कर रहे हैं, मैं जरा ऑन ले लूंगा. सौरभ रतन साहब वेलकम सर, हाउ आर यू.
थैंक यू वेरी मच युद्धवीर जी, थैंक यू फॉर ब्रिंगिंग मी ऑन द एयर सर.
यू आर वेरी वेलकम सर. और सौरभ रतन जी, सब तो पहला तो सानू ये दसो कि जिहड़ा कल कैबिनेट अनाउंस हुई है, ਫਾਈਨੈਂਸ ਮਿਨਿਸਟਰ ਹੀ ਇਜ਼ ਬੀਨ ਕੈਪਟ ਦ ਸੇਮ ਵੀ ਆਲ ਨਿਊ ਦੈਟ ਸਾਡੇ ਕੋਲ ਇੱਥੇ ਆਏ ਸੀਗੇ ਇੰਟਰਵਿਊ ਲਈ ਚੈਨਲ ਵਾਏ ਤੇ ਆਈ ਆਲਰੇਡੀ ਨਿਊ ਦੈਟ ਕਿ ਇਹਨਾਂ ਨੇ ਰਹਿਣਾ ਹੈਗਾ ਐਂਡ ਕੀ ਤੁਸੀਂ ਉਮੀਦ ਕਰਦੇ ਹੋ ਇਸ ਮਾਈਨੋਰਟੀ ਸਰਕਾਰ ਤੋਂ ਕਿਉਂਕਿ ਤੁਸੀਂ ਫਾਈਨੈਂਸ ਇਕਨੋਮੀ ਇਹਨਾਂ ਚੀਜ਼ਾਂ ਦੇ ਮਾਹਿਰ ਹੋ ਕੀ ਠੀਕ ਹੋਇਆ ਕੈਬਨਿਟ ਤੁਹਾਡੇ ਕੀ ਕਮੈਂਟਸ ਨੇ ਇਸ ਇਕਨੋਮੀ ਇਹਦੇ ਲਈ ਕੁਝ ਕੰਮ ਹੋਏਗਾ ਨਹੀਂ ਹੋਏਗਾ ਪਲੀਜ਼
ਦੇਖੋ ਯੁੱਧਵੀਰ ਜੀ ਕੰਮ ਹੋਣਾ ਜ਼ਰੂਰੀ ਬਹੁਤ ਹੈ ਲੇਕਿਨ ਗਵਰਨਮੈਂਟ ਕੰਮ ਕਰ ਪਾਏਗੀ ਜਾਂ ਨਾ ਕਰ ਪਾਏਗੀ ਇਹ ਇਹ ਕਹਿਣਾ ਮੁਸ਼ਕਿਲ ਹੈ ਕਿਉਂਕਿ ਦੇ ਹੈਵ ਟੂ ਕੀਪ ਅਦਰ ਪੀਪਲ ਹੈਪੀ ਆਲਸੋ ਔਰ ਜਿੱਥੋਂ ਤੱਕ ਸਵਾਲ ਹੈਗਾ ਕਿ ਜਿਹੜੇ ਸਟਰਕਚਰਲ ਡਿਸੀਜ਼ਨ ਲੈਣੇ ਹੁੰਦੇ ਨੇ ਮੀਨਸ ਕਿ ਅਗਰ ਸੈਂਟਰਲ ਬੈਂਕ ਇੰਡੀਪੈਂਡੈਂਟਲੀ ਆਪਣੇ ਮੋਨਿਟਰੀ ਤੇ ਫਿਸਕਲ ਡਿਸੀਜ਼ਨ ਲੈ ਲੈਂਦਾ ਹੈਗਾ ਲੇਕਿਨ ਪਾਲਿਸੀ ਮੇਕਿੰਗ ਜਿਹੜੀ ਪਿੱਛੋਂ ਹੈਗੀ ਜੇ ਲੈਜਿਸਲੇਸ਼ਨ ਦੇ ਵਿੱਚ ਪਾਲਿਸੀ ਮੇਕਿੰਗ ਹੁੰਦੀ ਹੈਗੀ ਹੈ ਫਾਈਨੈਂਸ ਮਿਨਿਸਟਰੀ ਦੇ ਵਿੱਚ ਜਿਹੜੀ ਪਾਲਿਸੀ ਮੇਕਿੰਗ ਹੁੰਦੀ ਹੈ ਜਿਹਦੇ ਵਿੱਚ ਸੀ ਆਰ ਏ ਇੰਡਸਟਰੀਜ਼ ਜਿਹੜੀ ਹੈਗੀ ਇੰਡਸਟਰੀ ਸੋਰੀ ਮਿਨਿਸਟਰੀ ਵੀ ਇਨਵੋਲਵ ਹੈਗੀ ਹੈ ਉਹ ਬਹੁਤ ਹੱਦ ਤੱਕ ਜਿਹੜੇ ਹੈਗੇ ਨੇ ਚੀਜ਼ਾਂ ਇੰਪੈਕਟ ਕਰਦੀਆਂ ਦੇਖੋ ਸਾਡੇ ਆਪਣਾ ਕੀ ਕਹਿੰਦੇ ਨੇ ਨੇਬਰ ਦੇ ਵਿੱਚ ਸਾਡਾ ਵੱਡਾ ਭਰਾ ਅਮਰੀਕਾ ਬੈਠਾ ਔਰ ਅਮਰੀਕਾ ਵੱਡਾ ਭਰਾ ਕੱਦ ਦੇ ਵਿੱਚ ਹੋਣ ਦੇ ਨਾਲ ਨਾਲ ਸਾਡੇ ਲਈ ਚੈਲੰਜਸ ਵੀ ਜਿਹੜੇ ਹੈਗੇ ਨੇ ਕ੍ਰੀਏਟ ਕਰ ਰਿਹਾ ਨਾਫਤਾ ਆਪਣੇ ਆਪ ਚ ਇੱਕ ਵੱਡਾ ਚੈਲੰਜ ਸੀਗਾ ਨਾਫਤਾ ਦੀ ਨੈਗੋਸ਼ੀਏਸ਼ਨ ਨੂੰ ਹੁਣ ਜਿਹੜਾ ਹੈਗਾ ਸਿਰੇ ਲਾਇਆ ਜਾਏਗਾ ਹੋਪਫੁਲੀ ਥਿੰਗਸ ਵਿਲ ਬੀ ਪੁਟ ਇਨ ਟੂ ਪਲੇਸ ਬਟ ਅਗੇਨ ਜਿਹੜਾ ਇੱਕ ਇੰਡਸਟਰੀ ਦੇ ਵਿੱਚ ਜਿਹੜਾ ਪਾਰਟੀਸੀਪੇਸ਼ਨ ਰੇਟ ਹੈਗਾ ਜਿਹੜੀ ਪ੍ਰੋਫਿਟੇਬਿਲਿਟੀ ਹੈਗੀ ਹੈ ਉਹ ਕਾਫੀ ਹੱਦ ਤੱਕ ਜਿਹੜੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਲਿਸੀ ਮੇਕਿੰਗ ਤੇ ਇੰਪੈਕਟ ਹੋਏਗੀ ਹੁਣ ਜਿਵੇਂ ਹੁਣ ਨੈਸ਼ਨਲ ਐਗਜ਼ਿਸਟਿੰਗ ਜਿਹੜਾ ਆਪਣਾ ਹੋਮ ਸੇਲਸ ਜਿਹੜੀਆਂ ਹੈਗੀਆਂ ਨੇ ਬਿਟ ਵੀਕ ਰਹੀਆਂ ਹੈਗੀਆਂ ਅਕਤੂਬਰ ਦੇ ਵਿੱਚ ਭਾਵੇਂ ਕਿ ਹੋਮ ਪ੍ਰਾਈਸਿਸ ਜਿਹੜੀਆਂ ਹੈਗੀਆਂ ਹਾਇਰ ਗਈਆਂ ਹੈਗੀਆਂ ਕੰਜ਼ਿਊਮਰ ਇਨਸੋਲਵੈਂਸੀ ਜਿਹੜੀਆਂ ਹੈਗੀਆਂ ਨੇ ਇਸ ਸਾਲ ਦੇ ਵਿੱਚ ਪਰਟੀਕੁਲਰਲੀ ਥਰਡ ਕੁਆਟਰ ਦੇ ਵਿੱਚ ਵਧੀਆਂ ਹੈਗੀਆਂ ਨੇ ਔਰ ਆਉਂਦੇ ਦਿਨਾਂ ਦੇ ਵਿੱਚ ਹਾਊਸਿੰਗ ਮਾਰਕੀਟ ਦੀ ਰਿਕਵਰੀ ਨੂੰ ਸਸਟੇਨੇਬਿਲਿਟੀ ਦੇ ਪਾਣਗੇ ਜਾਂ ਨਹੀਂ ਦੇ ਪਾਣਗੇ ਇਹ ਬੜਾ ਇੱਕ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਅਗਲੇ 12 ਮਹੀਨਿਆਂ ਦੇ ਵਿੱਚ ਆਈ ਫੀਲ ਕਿ ਜਿਹੜੀਆਂ ਦਰਾੜਾਂ ਹੈ ਉਹ ਦੇਖਣ ਨੂੰ ਮਿਲ ਸਕਦੀਆਂ ਔਰ ਇਸ ਕਰਕੇ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਸਿਲਵਰ ਲਾਈਨਿੰਗ ਇਹ ਹੈਗੀ ਹੈ ਕਿ US ਤੇ ਚਾਈਨਾ ਦੀ ਅਗਰ ਟ੍ਰੇਡ ਡੀਲ ਹੁੰਦੀ ਹੈ ਉਹਨਾਂ ਦੇ ਨੈਗੋਸ਼ੀਏਟਰਸ ਨੇ ਆਲਰੇਡੀ ਕਾਲ ਕਰ ਲਿਆ ਹੈਗਾ ਕਿ ਤੁਸੀਂ ਚਾਈਨਾ 'ਚ ਆਓ ਸਾਡੇ ਨਾਲ ਗੱਲਬਾਤ ਕਰੋ ਬੈਠੋ ਔਰ ਆਪਾਂ ਟੈਰਿਸ ਨੂੰ ਰੋਲ ਬੈਕ ਕਰਨਾ ਸ਼ੁਰੂ ਕਰੀਏ ਕਿਉਂਕਿ ਚਾਈਨੀਜ਼ ਇਕਾਨਮੀ ਪਰਟੀਕੁਲਰਲੀ ਪਿਛਲੇ 5 ਕੁਆਟਰਸ ਦੇ ਵਿੱਚ ਨੀਚੇ ਨੂੰ ਗਿਰਦੀ ਜਾ ਰਹੀ ਹੈਗੀ ਹੈ ਮੀਨਸ 5.8% ਤੇ ਆ ਗਏ ਹੈਗੇ ਆ ਜੇ ਉਹ ਬਿਲੋ 5% ਜਾਂਦੇ ਹੈਗੇ ਆ ਬਿਲੀਵ ਕਰੋ ਕਿ ਇੰਡੀਆ ਦੀ ਅਗਰ ਆਪਾਂ ਗੱਲ ਕਰੀਏ ਉੱਥੋਂ ਦੀ ਜਿਹੜੀ ਡੋਮੈਸਟਿਕ ਇਕਾਨਮੀ ਹੈ ਜਿਹੜੀ ਲੋਕਲ ਕੰਜ਼ਪਸ਼ਨ ਹੈ ਬੜੀ ਸਟਰੋਂਗ ਹੈ US ਦੇ ਵਿੱਚ ਕੰਜ਼ਿਊਮਰ ਸੈਂਟੀਮੈਂਟ ਕੰਜ਼ਿਊਮਰ ਮਾਰਕੀਟ ਕੰਜ਼ਪਸ਼ਨ ਲੈਵਲ ਜਿਹੜਾ ਹੈਗਾ ਬੜਾ ਸਟਰੋਂਗ ਹੈਗਾ ਲੇਕਿਨ ਮੈਨੂਫੈਕਚਰਿੰਗ US ਦੇ ਵਿੱਚ ਵੀ ਕਾਫੀ ਸਟਰਗਲ ਕਰ ਰਿਹਾ ਹੈਗਾ ਔਰ ਇਹ ਜਿਹੜੀ ਸਟਰਗਲ ਵੱਧਦੀ ਹੈ ਇਹਦੇ ਨਾਲ ਅਲਾਈਡ ਇੰਡਸਟਰੀਜ਼ ਤੇ ਵੀ ਜਿਹੜਾ ਹੈਗਾ ਇੰਪੈਕਟ ਆਉਣਾ ਇਹਦੇ ਨਾਲ ਇੰਪਲਾਇਮੈਂਟ ਤੇ ਇੰਪੈਕਟ ਆਉਣਾ ਇਹਦੇ ਨਾਲ ਟਰਾਂਸਪੋਰਟੇਸ਼ਨ ਟਰੱਕ ਵਾਲੇ ਆਪਣੇ ਜਿਹੜੇ ਵੀਰ ਪ੍ਰੋਗਰਾਮ ਸੁਣਦੇ ਨੇ ਉਹ ਮੇਰੀ ਗੱਲ ਦੇ ਨਾਲ 100% ਐਗਰੀ ਕਰਨਗੇ ਉਹਨਾਂ ਦੇ ਕੰਮ ਘਟੇ ਹੋਏ ਨੇ ਉਹਨਾਂ ਦੇ ਕੰਮ ਘਟੇ ਹੋਏ ਨੇ ਉਹਨਾਂ ਨੂੰ ਪ੍ਰੋਪਰ ਜਿਹੜੇ ਹੈਗੇ ਲੋਡ ਨਹੀਂ ਮਿਲ ਰਹੇ ਉਹਨਾਂ ਦੇ ਗਰੋਥ ਦੇ ਉੱਪਰ ਚੈਲੰਜ ਬਣਿਆ ਹੋਇਆ ਇਟਸੈਲਫ ਕੇ ਜਿਹੜੀ ਉਹਨਾਂ ਦੀ ਸ਼ਾਰਟ ਟਰਮ ਪ੍ਰੋਫਿਟੇਬਿਲਿਟੀ ਹੈ ਉਹਦੇ ਤੇ ਵੀ ਚੈਲੰਜ ਬਣਿਆ ਹੋਇਆ ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਡਾਲਰ ਇਨਕਮ ਜਿਵੇਂ ਅੱਛੀ ਗੱਲ ਇਹ ਹੈ ਕਿ US ਡਾਲਰ ਇਜ਼ ਐਪਰੀਸ਼ੀਏਟਿੰਗ ਅਗੇਂਸਟ ਕੈਨੇਡੀਅਨ ਡਾਲਰ 1.3311 ਤੇ ਪਹੁੰਚ ਗਿਆ ਹੈਗਾ ਵਿਚ ਇਜ਼ ਗੁੱਡ ਆਈ ਵੁੱਡ ਸੇ ਹੋਰ ਐਪਰੀਸ਼ੀਏਟ ਕਰੇ ਕੈਨੇਡੀਅਨ ਡਾਲਰ ਸ਼ੁੱਡ ਰਿਮੇਨ ਸਬਡਿਊ ਇਟਸ ਇਨ ਦਾ ਬੈਸਟ ਇੰਟਰਸਟ ਆਫ ਕੈਨੇਡੀਅਨਸ ਐਜ਼ ਵੈਲ ਐਜ਼ ਆਈ ਵੁੱਡ ਸੇ ਜਿਹੜੇ ਹੈਗੇ ਨੇ ਮੈਨੂਫੈਕਚਰਰਸ ਹੈਗੇ ਨੇ ਸੋ ਇਸ ਕਰਕੇ ਹੈਡਵਿੰਡਸ ਤਾਂ ਬਹੁਤ ਨੇ ਲੇਕਿਨ ਇਹ ਦੇਖਣਾ ਇਹ ਹੋਏਗਾ ਕਿ ਜਿਹੜੀ ਮਿਡ ਸਾਈਕਲ ਐਡਜਸਟਮੈਂਟ ਹੋਣੀ ਹੈਗੀ ਹੈ ਕਿਉਂਕਿ ਇਸ ਵੇਲੇ ਹੁਣ ਲੇਟ ਸਾਈਕਲ ਚੱਲ ਰਿਹਾ ਹੈਗਾ ਇਕੋਨਮੀ ਦਾ ਸੋ ਉਹਦੇ ਵਿੱਚ ਜਿਹੜੀ ਐਡਜਸਟਮੈਂਟ ਹੋਏਗੀ ਸਟਾਕ ਮਾਰਕੀਟ ਨੂੰ ਲੈ ਕੇ ਕਰੰਸੀ ਨੂੰ ਲੈ ਕੇ ਮੈਨੂਫੈਕਚਰਿੰਗ ਨੂੰ ਲੈ ਕੇ ਫਿਸਕਲ ਡਿਸਿਪਲਨ ਨੂੰ ਲੈ ਕੇ ਮੋਨਿਟਰੀ ਪਾਲਿਸੀ ਨੂੰ ਲੈ ਕੇ ਇਹ ਬੜੀ ਇੰਟਰਸਟਿੰਗ ਪਿਕਚਰ ਸ਼ੋ ਕਰੇਗੀ ਔਰ ਮੇਰਾ ਇਹ ਮੰਨਣਾ ਹੈ ਜਨਵਰੀ ਦੇ ਅੱਧ ਦੇ ਵਿੱਚ ਆਪਾਂ ਨੂੰ ਕਾਫੀ ਹੱਦ ਤੱਕ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਚੀਜ਼ਾਂ ਥੱਲੇ ਨੂੰ ਜਾ ਰਹੀਆਂ ਨੇ ਜਾਂ ਚੀਜ਼ਾਂ ਜਿਹੜੀਆਂ ਹੈਗੀਆਂ ਥੋੜੀਆਂ ਸਟੇਬਲ ਹੋਣ ਦੀ ਜਿਹੜੀ ਹੈਗੀ ਆ ਆਪਣਾ ਸਥਿਤੀ ਦੇ ਵਿੱਚ ਪਹੁੰਚ ਗਈ
ਠੀਕ ਹੈ ਜੀ ਔਰ ਇੱਕ ਚੀਜ਼ ਹੋਰ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਿਹੜੀ ਅਮਰੀਕਾ ਦੇ ਵਿੱਚ ਇਸ ਵੇਲੇ ਇੰਪੀਚਮੈਂਟ ਦਾ ਚੱਲ ਰਿਹਾ ਹੈ ਇਨਕੁਆਇਰੀ ਉਹਦੇ ਵਿੱਚ ਉਹਨਾਂ ਨੇ ਵੈਸੇ ਕੈਨੇਡਾ ਦਾ ਵੀ ਨਾਮ ਲਿਆ ਕੀ ਕੁਝ ਅਸਰ ਪੈ ਸਕਦਾ ਇਹਦਾ ਕੈਨੇਡਾ ਦੇ ਉੱਤੇ ਜਾਂ ਸਾਡੀ ਇਕਨੋਮੀ ਦੇ ਉੱਤੇ ਜਾਂ ਅਮਰੀਕਾ ਦੇ ਵਿੱਚ ਨੰਬਰ ਤੇ ਮੈਂ ਦੇਖ ਰਿਹਾ ਸੀ ਕੱਲ ਦੀ ਇੰਪੀਚਮੈਂਟ ਤੋਂ ਬਾਅਦ ਦੇ ਨੰਬਰ ਨਹੀਂ ਮੈਂ ਦੇਖੇ ਪਰ ਕੱਲ ਦੀ ਇੰਪੀਚਮੈਂਟ ਤੋਂ ਪਹਿਲਾਂ ਜਿਹੜੇ ਨੰਬਰ ਆਏ ਨੇ ਉਹਦੇ ਵਿੱਚ ਤੇ ਡੋਨਲਡ ਟਰੰਪ ਦੀ ਪਾਪੂਲੈਰਿਟੀ ਤੇ ਕੋਈ ਜ਼ਿਆਦਾ ਫਰਕ ਨਹੀਂ ਪਿਆ 43% ਦੇ ਆਸਪਾਸ ਚੱਲ ਰਹੀ ਉਹਨਾਂ ਦੀ ਪਾਪੂਲੈਰਿਟੀ ਵਿੱਚ ਇਜ਼ ਓਕੇ ਕੀ ਕਹੋਗੇ ਤੁਸੀਂ ਇਕਨੋਮੀ ਪੱਖੋਂ ਦੱਸੋ
ਰਿਚਰਡ ਨਿਕਸਨ ਤੋਂ ਲੈ ਕੇ ਨਾ ਜੇ ਆਪਾਂ ਇੰਪੀਚਮੈਂਟ ਜਿਹੜੀ ਹੈਗੀ ਹੈ ਡੋਨਲਡ ਟਰੰਪ ਇਜ਼ ਨਾਟ ਦਾ ਓਨਲੀ ਪ੍ਰੈਜ਼ੀਡੈਂਟ ਜਿਹੜਾ ਇੰਪੀਚਮੈਂਟ ਦਾ ਸ਼ਿਕਾਰ ਹੋਇਆ ਇਹ ਲਾਅ ਹੈਗਾ ਹੈ
ਕਿ ਪ੍ਰੈਜ਼ੀਡੈਂਟ ਰਹਿੰਦੇ ਹੋਏ ਉਸ ਪਰਸਨ ਨੂੰ ਈਵਨ ਫਾਰ ਗ੍ਰੋਸ ਮਿਸਕੰਡਕਟ ਔਰ ਨੈਗਲੀਜੈਂਸ ਔਰ ਐਨੀਥਿੰਗ ਅਮਾਊਂਟਿੰਗ ਟੂ ਆਈ ਵੁੱਡ ਸੇ ਇਨਫਰਿੰਜਮੈਂਟ ਆਫ ਹਿਸ ਆਫਿਸ ਅਮਾਊਂਟਿੰਗ ਟੂ ਆਈ ਵੁੱਡ ਸੇ ਜਿਹੜਾ ਆਪਾਂ ਹੈਗਾ ਕ੍ਰਿਮੀਨਲ ਕੰਡਕਟ ਉਹ ਹੋ ਨਹੀਂ ਸਕਦਾ ਲੇਕਿਨ ਜਦੋਂ ਉਹ ਪ੍ਰੈਜ਼ੀਡੈਂਟਸ਼ਿਪ ਤੋਂ ਉਤਰਨਗੇ ਐਂਡ ਇਫ ਦ ਰਿਪੋਰਟ ਅਲਾਊਜ਼ ਦੈਮ ਅਟਾਰਨੀ ਜਨਰਲ ਕੈਨ ਪਿਕ ਅਪ ਦੋਜ਼ ਆਈ ਵੁੱਡ ਸੇ ਥਿੰਗਸ ਐਂਡ ਗੋ ਆਫਟਰ ਹਿਮ ਲੇਕਿਨ ਇਹ ਰਹਿੰਦੇ ਹੋਏ ਉਹਨਾਂ ਤੇ ਕੁਛ ਨਹੀਂ ਹੋਣਾ ਕਿਉਂਕਿ ਜੇ ਆਪਣੇ ਡੈਮੋਕਰੈਟਸ ਨੇ ਉਹਨਾਂ ਨੂੰ ਇੰਪੀਚ ਕਰ ਵੀ ਦਿੱਤਾ ਤੇ ਦੂਜੇ ਪਾਸੇ ਉਹਨਾਂ ਦੀ ਆਪਣੀ ਬਹੁਮਤ ਹੈ ਸੋ ਇਹਦਾ ਕੋਈ ਬਹੁਤਾ ਜ਼ਿਆਦਾ ਇੰਪੈਕਟ ਨਹੀਂ ਹੋਣਾ ਹਾਂ ਜਿਹੜੇ ਬੇ ਸਟਰੀਟ ਹੈਗੀ ਹੈ ਜਾਂ ਜਿਹੜੇ ਆਪਣੇ ਫੰਡ ਮੈਨੇਜਰਸ ਹੈਗੇ ਨੇ ਜਿਹੜੇ ਇਨਵੈਸਟਰਸ ਹੈਗੇ ਨੇ ਜਿਹੜੇ ਮੈਨੂਫੈਕਚਰਰਸ ਹੈਗੇ ਨੇ ਉਹ ਇਹ ਦੇਖਦੇ ਪਏ ਹੈਗੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪਾਲਿਸੀ ਮੇਕਿੰਗਸ ਹੈਗੀਆਂ ਨੇ ਉਹ ਕਿੱਧਰ ਨੂੰ ਟਿਲਟ ਹੁੰਦੀਆਂ ਵੁੱਡ ਦੇ ਬੀ ਮੋਰ ਸਟਰੈਂਥਨਿੰਗ ਗਿਵਿੰਗ ਮੋਰ ਸਟਰੈਂਥ ਟੂ ਦਾ ਯੂ ਐਸ ਇਕਾਨਮੀ ਐਜ਼ ਅ ਹੋਲ ਹੂ ਇਜ਼ ਦੈਟ ਪਰਸਨ ਕੀ ਐਲਿਜ਼ਾਬੈਥ ਵਾਰਨ ਜਿਹੜੀ ਹੈਗੀ ਉਹ ਅੱਛੀ ਹੈ ਕੀ ਆਪਣੇ ਮਾਈਕ ਪੈਂਸ ਅੱਛੇ ਨੇ ਕੀ ਆਪਣਾ ਜਿਹੜੇ ਹੈਗੇ ਨੇ ਟਰੰਪ ਦੇ ਜਿਹੜੇ ਮੈਨੂੰ ਇਹ ਲੱਗਦਾ ਹੈਗਾ ਮੇਰਾ ਇਹ ਮੰਨਣਾ ਹੈਗਾ ਕਿ ਇਹਦਾ ਬਹੁਤਾ ਇੰਪੈਕਟ ਮਾਰਕੀਟ ਦੇ ਉੱਪਰ ਨਹੀਂ ਪੈਣਾ ਜੇ ਇੰਪੀਚ ਹੋ ਵੀ ਗਏ ਤਾਂ ਵੀ ਇਟਸ ਨੋਟ ਗੋਇੰਗ ਟੂ ਇੰਪੈਕਟ ਮੇਜਰ ਇੰਪੈਕਟ ਜਿਹੜਾ ਆਏਗਾ ਉਹ ਯੂ ਐਸ ਤੇ ਚਾਈਨਾ ਦੀ ਟ੍ਰੇਡ ਡੀਲ ਤੋਂ ਹੀ ਆਏਗਾ ਜੀ
ਠੀਕ ਹੈ ਜੀ ਜਾਣ ਤੋਂ ਪਹਿਲਾਂ ਆਪਣੀ ਸਰਵਿਸਿਜ਼ ਬਾਰੇ ਵੀ ਦੱਸੋ ਔਰ ਫੋਨ ਨੰਬਰ ਵੀ ਜ਼ਰੂਰ ਦੱਸੋ
ਡੈਫੀਨੇਟਲੀ ਜੀ ਤੁਹਾਡੀ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਦੀ ਜ਼ਰੂਰਤ ਹੈਗੀ ਹੈ ਜੁਦਵੀਰ ਜੀ ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਇਜ਼ ਨੋਟ ਜਸਟ ਅਬਾਊਟ ਇਨਵੈਸਟਮੈਂਟ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਦੋ ਤਿੰਨ ਸੱਜਣ ਜਿਹੜੇ ਹੈਗੇ ਨੇ ਆ ਕੇ ਮਿਲ ਕੇ ਗਏ ਨੇ ਬੜੀ ਕੰਸਟਰਕਟਿਵ ਡਿਸਕਸ਼ਨ ਹੋਈ ਉਹਨਾਂ ਦੇ ਵੀਕ ਪੁਆਇੰਟਸ ਮੈਂ ਉਹਨਾਂ ਨੂੰ ਦੱਸੇ ਮਤਲਬ ਅਗਰ ਮੈਂ ਨਟਸ਼ੈਲ ਦੇ ਵਿੱਚ ਅਗਰ ਮੈਂ ਚਾਰ ਗੱਲਾਂ ਦੱਸਾਂ ਪਹਿਲੀ ਗੱਲ ਇਹ ਹੈਗੀ ਹੈ ਕਿ ਯੂ ਨੋ ਵਟ ਹੈਵ ਸੀਨ ਕਿ ਕੰਸਿਸਟੈਂਟਲੀ ਤੇ ਪ੍ਰੋਗਰੈਸਿਵਲੀ ਜਿਹੜਾ ਹੈਗਾ ਪੈਸਾ ਉਹ ਨਹੀਂ ਬਣਾ ਪਾ ਰਹੇ ਸੀਗੇ ਮੀਨਸ ਕਿ ਆਈ ਸੋ ਦੈਟ ਇਫ ਦੇ ਹੈਡ ਇਨਵੈਸਟਡ ਹਾਫ ਅ ਮਿਲੀਅਨ ਡਾਲਰ ਇਨ ਦਾ ਮਾਰਕੀਟ ਦੇ ਰੇਟ ਆਫ ਰਿਟਰਨ ਵਾਸ ਸਪਰੈਡ ਐਨੀਵੇਅਰ ਬਿਟਵੀਨ 2% ਟੂ 9% ਓਵਰਆਲ ਦਾ ਹੋਲ ਰੇਟ ਆਫ ਰਿਟਰਨ ਪਰਫਾਰਮੈਂਸ ਵਾਸ ਬਿਲੋ 5% ਔਰ ਇਸ ਬਾਰੇ ਉਹਨਾਂ ਦੀ ਅਗਿਆਨਤਾ ਸੀਗੀ ਇਸ ਬਾਰੇ ਉਹਨਾਂ ਦਾ ਜਿਹੜਾ ਹੈਗਾ ਇੱਕ ਵਿਊ ਪੁਆਇੰਟ ਨਹੀਂ ਬਣ ਕੇ ਆ ਰਿਹਾ ਸੀਗਾ ਦੂਸਰੀ ਚੀਜ਼ ਜਦੋਂ ਆਪਾਂ ਮਿਡ ਫਿਫਟੀਜ਼ ਦੇ ਵਿੱਚ ਪਹੁੰਚ ਜਾਂਦੇ ਹਾਂ ਜਦੋਂ ਰਿਟਾਇਰਮੈਂਟ ਆਪਾਂ ਨੂੰ ਸਾਹਮਣੇ ਦੇਖਣ ਲੱਗ ਜਾਂਦੀ ਹੈਗੀ ਹੈ ਔਰ ਅਸੀਂ ਆਪਣੇ ਪੈਸੇ ਨੂੰ ਸਹੀ ਹੱਥਾਂ ਦੇ ਵਿੱਚ ਸੰਭਾਲ ਨਹੀਂ ਪਾਉਂਦੇ ਤੇ ਉਹਦਾ ਸਾਨੂੰ ਬੜਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਦੇਖੋ ਇੰਸ਼ੋਰੈਂਸ ਜਿਹੜੀ ਹੈਗੀ ਹੈ ਇੱਕ ਹੋਰ ਮੈਂ ਚੀਜ਼ ਆਪਣੀ ਕਮਿਊਨਿਟੀ 'ਚ ਦੇਖਣ ਜਾਈ ਹੈ ਇੰਸ਼ੋਰੈਂਸ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਵੇਚਿਆ ਜਾ ਰਿਹਾ ਜਾਂ ਪੇਸ਼ ਕੀਤਾ ਜਾ ਰਿਹਾ ਇੰਸ਼ੋਰੈਂਸ ਇੱਕ ਰਿਸਕ ਮੈਨੇਜਮੈਂਟ ਟੂਲ ਹੈ ਇੰਸ਼ੋਰੈਂਸ ਇਕੱਠੀਆਂ ਕਰਨਾ ਕੋਈ ਟਰੋਫੀਜ਼ ਇਕੱਠੀਆਂ ਕਰਨਾ ਨਹੀਂ ਹੈਗਾ ਆਪਣੇ ਘਰ ਦੇ ਵਿੱਚ ਸਜਾਉਣਾ ਇੰਸ਼ੋਰੈਂਸ ਦਾ ਮਤਲਬ ਇਹ ਹੈ ਪੀਪਲ ਹੂ ਰਿਲਾਈ ਔਨ ਯੂ ਇਨ ਟਰਮਸ ਆਫ ਇਨਕਮ ਔਰ ਡੈਟ ਦੇ ਸ਼ੁੱਡ ਬੀ ਪ੍ਰੋਟੈਕਟਡ ਅਗੇਂਸਟ ਦਾ ਰਿਸਕ ਵਿਚ ਇਜ਼ ਡੈਥ ਬਿਓਂਡ ਦੈਟ ਤੁਹਾਡੀ ਲਾਈਫ ਸਟਾਈਲ ਦੀ ਤੁਹਾਡੀ ਆਪਣੀ ਪ੍ਰੋਟੈਕਸ਼ਨ ਹੈ ਤੀਸਰੀ ਚੀਜ਼ ਜਿਹੜੀ ਹੈਗੀ ਹੈ ਵਿਲਸ ਔਰ ਪਾਵਰ ਆਫ ਅਟਾਰਨੀ ਮੀਨ ਸਟੇਟ ਪਲੈਨਿੰਗ ਦੇ ਉੱਪਰ ਬਹੁਤ ਅਸੀਂ ਅਜੇ ਬੈਕਵਰਡ ਹੈਗੇ ਹਾਂ ਅਸੀਂ ਕੋਈ ਬਹੁਤਾ ਜ਼ਿਆਦਾ ਈਵਨ ਪੀਪਲ ਹੂ ਗੋਟ ਲੋਟ ਆਫ ਮਨੀ ਦੇ ਡੂ ਨੋਟ ਹੈਵ ਪ੍ਰੋਪਰ ਵਿਲਸ ਇਨ ਪਲੇਸ ਦੇ ਡੂ ਨੋਟ ਨੋ ਦਾ ਪ੍ਰੋਸੈਸ ਆਫ ਮਲਟੀਪਲ ਵਿਲਸ ਪ੍ਰੋਬੇਟ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸ਼ੇਅਰ ਹੋਲਡਰ ਐਗਰੀਮੈਂਟ ਬਣਾਉਣਾ ਕਿਉਂ ਜ਼ਰੂਰੀ ਹੈਗਾ ਕਿਉਂ ਸਾਡੇ ਲਈ ਜਿਹੜਾ ਹੈਗਾ ਸਟੇਟ ਪਲੈਨਿੰਗ ਜਿਹੜੀ ਹੈਗੀ ਇਨਕਲਕੇਟ ਕਰਨੀ ਚਾਹੀਦੀ ਹੈ ਕਿਉਂ ਪਿਊਰੀਫਿਕੇਸ਼ਨ ਆਫ ਦਾ ਕੰਪਨੀ ਕਿਉਂ ਸਾਨੂੰ ਜਿਹੜੇ ਹੈਗੇ ਨੇ ਜਿਹੜੇ ਹੈਗੇ ਆਪਣਾ ਸਕਸੈਸ਼ਨ ਪਲੈਨਿੰਗ ਦੇ ਵਿੱਚ ਜੇਕਰ ਅਸੀਂ ਨੈਕਸਟ ਜਨਰੇਸ਼ਨ ਨੂੰ ਲੈ ਕੇ ਆਉਣਾ ਹੈ ਤੇ ਅਸੀਂ ਸੈਕਸ਼ਨ 85 ਜਾਂ 86 ਆਫ ਇਨਕਮ ਟੈਕਸ ਐਕਟ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ ਟਰਸਟ ਪਲੈਨਿੰਗ ਕਿਵੇਂ ਕਰ ਸਕਦੇ ਹਾਂ ਭਾਵ ਕਿ ਇਹ ਉਹ ਟੋਪਿਕਸ ਨੇ ਜਿਹਨਾਂ ਦੇ ਉੱਪਰ ਆਪਣੀ ਕਮਿਊਨਿਟੀ ਹਜੇ ਕੋਈ ਖਾਸ ਤਵੱਜੋ ਨਹੀਂ ਦੇ ਪਾ ਰਹੀ ਜੋ ਮੈਂ ਪ੍ਰੈਕਟਿਸ ਦੇ ਵਿੱਚ ਦੇਖ ਰਿਹਾ ਆਮ ਬੰਦੇ ਦੀ ਗੱਲ ਕਰੀਏ ਤਾਂ ਉਹ ਡੈਫੀਨੇਟਲੀ ਇਹ ਦੇਖੇ ਕਿ ਮੈਂ ਹਾਊਸ ਵਿੱਚ ਹੋਣ ਦੇ ਨਾਲ ਨਾਲ ਕੈਸ਼ ਵਿੱਚ ਹੋ ਕੇ ਵੀ ਚੱਲਣਾ ਹੈਗਾ ਰਿਟਾਇਰਮੈਂਟ ਦਾ ਮਤਲਬ ਇਹ ਹੈ ਸਸਟੇਨੇਬਿਲਿਟੀ ਸਸਟੇਨੇਬਿਲਿਟੀ ਦਾ ਮਤਲਬ ਹੈ ਘੱਟ ਰਿਸਕ ਘੱਟ ਰਿਸਕ ਦਾ ਮਤਲਬ ਇਹ ਹੈਗਾ ਕਿ ਤੁਹਾਡੇ ਪੋਰਟਫੋਲੀਓ ਦੀ ਜਾਂ ਤੁਹਾਡੇ ਐਸੈਟਸ ਦੀ ਜਿਹੜੀ ਪਰਫਾਰਮੈਂਸ ਹੈਗੀ ਹੈ ਉਹ ਕੋਈ ਹਾਈ ਡਬਲ ਡਿਜਿਟ ਗਰੋਥ ਨਹੀਂ ਜਾ ਸਕਦੀ ਇਟ ਹੈਜ਼ ਟੂ ਰਿਮੇਨ ਸਬਡਿਊਡ ਉਹਦਾ ਮਤਲਬ ਇਹ ਹੈਗਾ ਕਿ ਕੈਪੀਟਲ ਨੂੰ ਪ੍ਰਿਜ਼ਰਵ ਕਰਨਾ ਸੋ ਕਾਫੀ ਹੱਦ ਤੱਕ ਜਿਹੜੀ ਹੈਗੀ ਹੈ ਆਪਾਂ ਨੂੰ ਸੰਜੀਦਗੀ ਦੇ ਨਾਲ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਪੈਸੇ ਨੂੰ ਸੰਭਾਲੋ ਪੈਸੇ ਨੂੰ ਗਰੋ ਕਰੋ ਔਰ ਆਪਣੀ ਜ਼ਰੂਰਤਾਂ ਦੇ ਅਨੁਸਾਰ ਆਪਣੇ ਪਲਾਨ ਨੂੰ ਕ੍ਰੀਏਟ ਕਰੋ ਨਾ ਕਿ ਮਾਰਕੀਟ ਦੇ ਹਿਸਾਬ ਨਾਲ ਨੋ ਯੂ ਹੈਵ ਟੂ ਫਸਟ ਲੁੱਕ ਐਟ ਯੋਰ ਸੈਲਫ ਕ੍ਰੀਏਟ ਅ ਪਲਾਨ ਐਂਡ ਦੈਨ ਯੂਟੀਲਾਈਜ਼ ਦਾ ਮਾਰਕੀਟ ਫੋਰਸਿਸ ਜਾਂ ਮਾਰਕੀਟ ਦੇ ਜਿਹੜੇ ਪ੍ਰੋਡਕਟਸ ਹੈਗੇ ਨੇ ਸੋ ਇਸ ਕਰਕੇ ਇੱਕ ਓਨੈਸਟ ਟਰੱਸਟਵਰਦੀ ਐਡਵਾਈਸ ਦੇ ਲਈ ਯੂ ਕੈਨ ਆਲਵੇਜ਼ ਕਾਊਂਟ ਔਨ ਅਸ ਚਾਹੇ ਤੁਹਾਡੀ ਇੰਸ਼ੋਰੈਂਸ ਦੀ ਨੀਡਸ ਹੈ ਇਨਵੈਸਟਮੈਂਟ ਪਲੈਨਿੰਗ ਹੈ ਰਿਟਾਇਰਮੈਂਟ ਹੈ ਫੀਲ ਫਰੀ ਟੂ ਗਿਵ ਮੀ ਅ ਕਾਲ 416-833-3333
8533-416-833-85-33-800-33-85-33-85-33. थैंक यू जदवी जी।
थैंक यू सर, थैंक यू, बहुत शुक्रिया जी, थैंक यू वेरी मच। प्रोग्राम साउथ एशियन पल्स प्राइम टाइम सुन रहे हो, असं वधांगे अगली कॉल से जाने तो पहला सगनदीप ढिल्लों जी गल करा, फिर गुरशरण जी तुहाडी कॉल, बाकी सारे कॉल ऑन देयर करांगे। सगनदीप ढिल्लों जी तुसीं ऑन देयर हो जी, गो अहेड। हेलो सर जी।
हाँ जी, थैंक यू जी, सत श्रीकाल जी।
सत श्रीकाल जी, थोड़े बारे तो सब नूं पता है कि सेल कोई नहीं लगनी, क्वालिटी बड़ी शानदार होगी, सोफा स्टूडियो की अपडेट है सर?
हाँ जी वीर जी, इसे करके बाबा जी की मेहर के नाल आपां बिजी हाँ, मैं पता कि जिस दिन ही असी क्वालिटी के विच कंप्रोमाइज करता तो मैं लगता महीना भी नहीं अपना स्टोर चलना, हुण इन्ने स्टोरों नूं छड्ड के सिर्फ इसे करके आंदे आ कि सगनदीप सेल नहीं लगांदा पर क्वालिटी च नहीं कंप्रोमाइज करता, एक करीब $50-100 वध लग जाणगे पर इहो जिहा सोफा आपां नूं मिल जाणा जिहड़ा 5-7-10 साल घट्टो घट्ट साडे घर दे विच कढ जाणा। सो जे तुसीं वी चाहुंदे हो कि अपने घर दे विच इदां दा सोफा बनवा के लै जाईए जिहदी फोम फ्रेम स्प्रिंग कपड़े की लैदर की कोई प्रॉब्लम ना आए, क्योंकि असीं रिटन वारंटी पेपर के उपर लिख के दिंदे आ, कदी भी बाद विच बहाना नहीं बनांदे जी इन्ना कदा चलदा आ जां कोई कंडीशन नहीं, विदाउट एनी कंडीशन साडी वारंटी हुंदी है। एक बार आण के तुसीं डिजाइन जरूर देखो, सोफा स्टूडियो ते 8550 टॉरब्रम रोड यूनिट नंबर 1 अपना एड्रैस आ, टॉरब्रम ते क्लार्क दे मेजर इंटरसैक्शन दे कोल स्टोर आ। मेक श्योर तुसीं अपनियां मेजरमेंट ते रूम दीआं पिक्चर जरूर लैके आओ, उहदे हिसाब नाल आपां नूं प्रॉपर आइडिया हो जांदा कि किन्नियां सीटां उत्थे फिट आउणगीआं। जरूरी नहीं कि तुसीं 3-2-1 ही लैणा, कई वारी 4-3 सीटर तुहाडे रूम विच सैट आ रहे हैं, जां 2-3-3 सीटर वाले सैट आ रहे हुंदे जिहदे नाल कई वारी प्राइज भी घट जांदी आ ते सीटिंग वध मिल जांदी आ। 905-799-8877 ते कॉल कर सकते हो, कल ही आपां सोफियां दा काम करदे आ, होर कोई चीज सैल नहीं करदे ते रीजनल सोफे बनाउने आ। 905-799-8877 ते अपनी वैबसाइट विजिट कर सकते हो, डिजाइन दा आइडिया लैण लई sofastudio.ca। असीं जिहड़े कस्टमर दे घर विच सोफे डिलीवर कीते उहदीआं पिक्चर्स पाईआं वा, तुहानूं खुद लगूगा भी इदां दे सोफे असीं अपने घर विच वी लै के जाईए। 905-799-8877। थैंक यू सो वेरी मच जुदवीर जी, थैंक यू।
थैंक यू जी, बहुत शुक्रिया जी, और असीं वधांगे जी अपनी अगली कॉल वाल। हाँ जी, तुसीं ऑन दे रहो जी, गुरशरण जी गो अहेड।
हेलो
हेलो हेलो, हाँ जी गुरशरण जी, सत श्री अकाल।
हाँ जी जुदवीर जी, जो तुसीं किया पाकिस्तान दे बारे इमरान खान दे बारे, थोड़ा जिहा इदां सोच के देखो भई जे ओह कैद दे वेले लज़ैन नूं असीं नहीं इत्थे रख्या सीगा ਜਾਂ ਉਹ ਜਿੰਨੀਆਂ ਗੱਲਾਂ ਤੁਸੀਂ ਕਹੀਆਂ ਉਹਨੇ ਤਾਂ ਸੱਚ ਬੋਲਿਆ ਹੈਗਾ, ਰਾਈਟ, ਤੇ ਆਹ ਗੱਲਾਂ ਪਾਕਿਸਤਾਨ ਤੋਂ ਹੋਈਆਂ ਆ, ਤੇ ਜੇ ਉਹ ਕਹਿੰਦੇ ਵੀ ਇਹ ਨਹੀਂ ਹੋਈਆਂ ਪਰ ਹੋਈਆਂ ਤਾਂ ਹੈਗੀਆਂ, ਫਿਰ ਤੁਸੀਂ ਕੀ ਕਹੋਗੇ ਉਹਨੂੰ? ਫਿਰ ਤੁਸੀਂ ਕਹਿਣਾ ਉਹ ਝੂਠ ਬੋਲਦਾ ਆ। ਇਹਦੇ ਬਾਰੇ ਥੋੜਾ ਜਿਹਾ ਦੱਸੋ ਫਿਰ ਸੋਚ ਕੇ ਵੀ ਦੇਖੋ ਜਿੰਨੀਆਂ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਨੇ ਸੱਚ ਕਿਹਾ, ਯਾਰ ਇਹ ਸਾਡੀ ਕੰਟਰੀ ਤੋਂ ਆਹ ਗਲਤ ਗੱਲਾਂ ਹੋਈਆਂ ਆ, ਰਾਈਟ, ਤੇ ਫਿਰ ਉਹਨੇ UNO ਚ ਕਹਿ ਦਿੱਤਾ ਜਾਂ ਅਮਰੀਕਾ ਆਣ ਕੇ ਕਹਿ ਦਿੱਤਾ, ਮੇਰੇ ਹਿਸਾਬ ਦੇ ਨਾਲ ਤਾਂ ਇਹ ਆ ਵੀ ਉਹ ਬੰਦਾ ਸੱਚ ਬੋਲਿਆ, ਰਾਈਟ। ਪਰ ਉਹ ਪ੍ਰਾਈਮ ਮਿਨਿਸਟਰ ਤਾਂ ਹੁਣ ਬਣਿਆ ਨਾ, ਪਿਛਲੇ ਸਾਲ 1.5 ਸਾਲ ਤੋਂ 2 ਸਾਲ ਤੋਂ ਉਹਨੇ ਪਹਿਲੀਆਂ ਗੱਲਾਂ ਦੱਸੀਆਂ, ਯਾਰ ਸਾਡੀ ਕੰਟਰੀ ਤੋਂ ਇਹ ਗੱਲਾਂ ਗਲਤ ਹੋਈਆਂ ਆ, ਰਾਈਟ। ਪਰ ਤੁਸੀਂ ਕਹਿ, ਮੈਂ ਤੁਹਾਨੂੰ 2-3 ਵਾਰੀ ਸੁਣ ਹਟਿਆ, ਤੁਸੀਂ ਕਹਿੰਦੇ ਉਹ ਆਣ ਕੇ ਅਮਰੀਕਾ ਚ ਇੱਦਾਂ ਕਹਿ ਕੇ ਗਏ, ਇੰਗਲੈਂਡ ਆਣ ਕੇ ਕਹਿ ਕੇ ਗਏ, UNO ਚ ਇੱਦਾਂ ਕਿਹਾ, ਫਿਰ ਉਹਨਾਂ ਦਾ ਕਹਿਣਾ ਸੱਚ ਬਣਦਾ ਹੀ ਆ। ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਕੱਲ ਨੂੰ ਉੱਠ ਕੇ ਕਹਿਣਾ ਮੈਂ ਤਾਂ ਯੁੱਧਵੀਰ ਦੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਵੀ, ਤਾਂ ਫਿਰ ਸੁਣਨੇ ਵਾਲਿਆਂ ਤੇ ਇਹ ਕਹਿਣਾ ਕਹਿਣਾ ਯਾਰ ਇਹ ਬੰਦਾ ਝੂਠ ਬੋਲਦਾ, ਇਹਨੇ ਕੱਲ ਗੱਲ ਕੀਤੀ ਪਰਸੋਂ ਗੱਲ ਕੀਤੀ ਇਹ ਗੱਲ ਕਰਦਾ ਰੇਡੀਓ ਦੇ ਉੱਤੇ, ਤਾਂ ਇਹਦੇ ਬਾਰੇ ਦੱਸੋ ਜਰਾ ਦੁਬਾਰਾ ਸੋਚ ਕੇ ਜਾਂ
ਇਹਦੇ ਬਾਰੇ। ਸਰ ਇਹੀ ਦੱਸ ਰਹੇ ਨਾ, ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਜੇ ਜੋ ਇਮਰਾਨ ਖਾਨ ਸਾਹਿਬ ਕਹਿ ਰਹੇ ਨੇ ਤੇ ਜੇ ਜੇ ਮੈਂ ਵੀ ਤਾਂ ਉਹੀ ਗੱਲ ਕਹਿ ਰਿਹਾ, ਤੇ ਮੈਂ ਕਦੋਂ ਕਿਹਾ ਇਮਰਾਨ ਖਾਨ ਸਾਹਿਬ ਨੇ ਝੂਠ ਕਿਹਾ? ਮੈਂ ਤਾਂ ਖੁਦ ਕਹਿ ਰਿਹਾ ਕਿ ਸੱਚ ਕਿਹਾ ਉਹਨਾਂ ਨੇ, ਮੈਂ ਵੀ ਸਰ ਇਹੀ ਗੱਲ ਕਰ ਰਿਹਾ। ਜਾਂ ਤਾਂ ਤੁਸੀਂ ਪ੍ਰੋਗਰਾਮ ਧਿਆਨ ਦੇ ਨਾਲ ਸੁਣਿਆ ਨਹੀਂ, ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਇਮਰਾਨ ਖਾਨ ਸਾਹਿਬ ਸੱਚ ਬੋਲ ਰਹੇ ਨੇ, ਜੋ ਇਮਰਾਨ ਖਾਨ ਸਾਹਿਬ ਨੇ ਉੱਥੇ ਜਾ ਕੇ ਕਿਹਾ ਹੈ ਉਹ ਸਭ ਸੱਚ ਹੈ। ਮੈਂ ਤਾਂ ਕਿਹਾ ਨਹੀਂ ਕਿ ਇਮਰਾਨ ਖਾਨ ਸਾਹਿਬ ਨੇ ਝੂਠ ਕਿਹਾ, ਉਹ ਤਾਂ ਮੈਂ ਪ੍ਰੀਵੀਅਸ ਕਾਲਰ ਜਿਹੜੇ ਸਵਾਲ ਪੁੱਛ ਰਹੇ ਸੀ ਉਹਨਾਂ ਨੂੰ ਦੱਸ ਰਿਹਾ ਸੀਗਾ ਕਿ ਕਿਉਂਕਿ ਉਹਨਾਂ ਦਾ ਸਵਾਲ ਸੀਗਾ ਕਿ ਜੀ ਕਸ਼ਮੀਰ ਕੇ ਬਾਰੇ ਮੈਂ ਉਹ ਡਿਸਐਗਰੀ ਕਰ ਰਹੇ ਥੇ, ਕਸ਼ਮੀਰ ਦੇ ਬਾਰੇ ਉਹ ਸਰ ਡਿਸਐਗਰੀ ਕਰ ਰਹੇ ਸੀਗੇ ਜੋ ਮੈਂ ਗੱਲ ਕਹਿ ਰਿਹਾ। ਫਿਰ ਮੈਂ ਕਿਹਾ ਜੀ ਚਲੋ ਜੀ ਮੇਰੀ ਗੱਲ ਤੋਂ ਸਰ ਤੁਸੀਂ ਡਿਸਐਗਰੀ ਕਰਦੇ ਹੋ, ਮੈਂ ਇਮਰਾਨ ਖਾਨ ਸਾਹਿਬ ਦੀ ਗੱਲ ਸੁਣਾ ਦਿੰਦਾ ਕਿ ਉਹਨਾਂ ਨੇ ਕੀ ਕਿਹਾ। ਮੈਂ ਤਾਂ ਬਿਲਕੁਲ ਤੁਹਾਡੇ ਨਾਲ 100% ਐਗਰੀ ਕਰਦਾ ਕਿ ਉਹਨਾਂ ਨੇ ਸੱਚ ਕਿਹਾ, ਇਮਰਾਨ ਖਾਨ ਸਾਹਿਬ ਨੇ ਕੋਈ ਵੀ ਗੱਲ ਜਿਹੜੀ ਉਹ ਗਲਤ ਨਹੀਂ ਕਹੀ, ਔਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਵੀ ਦੱਸ ਦਿਓ ਕਿ ਕੋਈ ਤੁਹਾਨੂੰ ਲੱਗਦੀ ਹੈ ਕਿ ਜੀ ਹਾਂਜੀ ਇਹ ਗੱਲ, ਆਪਾਂ ਫੈਕਟਸ 'ਤੇ ਗੱਲ ਕਰੀਏ ਨਾ, ਆ ਜਾਓ ਫੈਕਟਸ ਦੇ ਉੱਤੇ। ਕੋਈ ਵੀ ਜਿਹੜੀ ਗੱਲ ਮੈਂ ਤੁਹਾਨੂੰ ਕਰ ਰਿਹਾ ਹੈਗਾ ਕਿ ਹਾਂਜੀ ਦੱਸੋ ਕਿ ਕਿਆ ਉਹ ਵਾਕਈ ਜਿਹੜੀ ਗੱਲ ਕਰ ਰਹੇ ਸੀ 2 ਨੇਸ਼ਨ ਥਿਊਰੀ ਦੀ, ਜੀ ਹਾਂਜੀ ਉੱਥੇ ਜ਼ਿਆਦਾ ਰਾਈਟਸ ਪ੍ਰੋਟੈਕਟਡ ਹੋਣਗੇ, ਅੱਜ ਜੀ ਉੱਥੇ ਮੁਸਲਿਮਸ ਦੇ ਰਾਈਟ ਪ੍ਰੋਟੈਕਟਡ ਨਹੀਂ ਹੈਗੇ, ਯਾਰ ਜਿੰਨਾ ਸਾਹਿਬ ਦੀ ਆਪਣੀ ਲੜਕੀ ਤੱਕ ਪਾਕਿਸਤਾਨ ਜਾ ਕੇ ਨਹੀਂ ਰਹੇ, ਜਦੋਂ ਸੌਰਵ ਗਾਂਗੁਲੀ ਟੀਮ ਲੈ ਕੇ ਗਿਆ ਸੀਗਾ ਪਿਛਲੀ ਸੈਂਚੁਰੀ 'ਚ ਕਦੇ ਨਹੀਂ ਗਏ, ਇੱਕ ਵਾਰ ਉੱਥੇ ਗਏ ਨੇ
ਜਿਨ੍ਹਾਂ ਨੇ ਪਾਕਿਸਤਾਨ ਨੂੰ ਬਣਾਇਆ, ਜਿਸ ਸ਼ਖਸ ਨੇ, ਕਿਹਨਾਂ ਨੇ ਬਣਾਇਆ? ਜਿਨ੍ਹਾਂ ਸਾਹਿਬ ਨੇ, ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਬਣਾਇਆ, ਉਹਨਾਂ ਲੋਕਾਂ ਦੇ ਵਿੱਚ, ਜਿਨ੍ਹਾਂ ਲੋਕਾਂ 'ਚ ਉਹ ਸਭ ਤੋਂ ਲੀਡ ਕੌਣ ਕਰੇ? ਹੂ ਵਾਜ਼ ਦ ਲੀਡਰ, ਫਾਊਂਡਰ ਆਫ ਪਾਕਿਸਤਾਨ ਵੀ ਕਿਹਾ ਜਾਂਦਾ ਹੈ, ਮੁਹੰਮਦ ਅਲੀ ਜਿਨ੍ਹਾਂ ਸਾਹਿਬ ਨੂੰ। ਸੋ ਜਿਨ੍ਹਾਂ ਸਾਹਿਬ ਦੀ ਆਪਣੀ ਡਾਟਰ, ਹੂ ਇਜ਼ ਸ਼ੀ? ਡੀਨਾ, ਡੀਨਾ ਵਾਡੀਆ। ਤੁਸੀਂ ਜਾ ਕੇ, ਡੂ ਯੂ ਈਵਨ ਨੋ ਕਿ ਵਾਡੀਆ ਫੈਮਿਲੀ ਦੀ ਅੱਜ ਇੰਡੀਆ ਦੇ ਵਿੱਚ ਕੀ ਹੈਸੀਅਤ ਹੈ? ਦੇ ਆਰ ਵਨ ਆਫ ਦ ਬਿਗੈਸਟ ਐਂਡ ਦ ਮੋਸਟ ਸਟਰੋਂਗੈਸਟ ਗਾਇਜ਼ ਇਨ ਇੰਡੀਆ। ਜਿਨ੍ਹਾਂ ਸਾਹਿਬ ਦੀ ਆਪਣੀ ਡਾਟਰ ਸਾਰੀ ਉਮਰ ਇੰਡੀਆ ਹੀ ਰਹੀ ਹੈ। ਹੁਣ ਯਾ ਜੀ ਉਹਨਾਂ ਨੂੰ ਲੱਗਦਾ ਹੈ ਕਿ ਜੀ ਆਫਟਰ 47 ਚਲੋ ਫਾਦਰ ਸਾਹਿਬ ਦੇ ਨਾਲ ਉਹਨਾਂ ਦਾ ਮਨ ਮੁਟਾਵ ਵੀ ਸੀਗਾ ਥੋੜ੍ਹਾ ਜਿਹਾ, ਕਿਉਂਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਰਸੀ ਵਿਆਹਿਆ। ਦਿਸ ਵਾਜ਼ ਅਨਦਰ ਇੰਟਰਸਟਿੰਗ ਸਟੋਰੀ, ਫਿਰ ਕਿਸੇ ਦਿਨ ਦੱਸਾਂਗੇ ਕਿ ਨਹਿਰੂ ਸਾਹਿਬ ਗੱਲ ਕਰਦੇ ਰਹੇ ਕਿ ਇੱਕ ਕੰਟਰੀ ਦੀ ਗੱਲ ਕਰਦੇ ਰਹੇ, ਐਂਡ ਐਸਾ ਕਿਹਾ ਜਾਂਦਾ ਕਿ ਚਲੋ ਹਿੰਦੂ ਸਾਈਡ ਨੂੰ ਲੀਡ ਕਰੇ ਸੀ। ਮੈਂ ਇਹਨਾਂ ਚੱਕਰਾਂ 'ਚ ਰਹਿਣਾ ਨਹੀਂ ਚਾਹੁੰਦਾ, ਹਿੰਦੂ ਸੀ, ਵੀ ਆਰ ਆਲ ਹਿਊਮਨ ਬੀਂਗਸ ਐਟ ਦੀ ਐਂਡ ਆਫ ਦ ਡੇ। ਬਟ ਇਫ ਯੂ ਆਰ ਡਿਸਕਸਿੰਗ ਦੈਟ, ਉਹ ਹਿੰਦੂ ਸਾਈਡ ਨੂੰ ਲੀਡ ਕਰ ਰਹੇ ਸੀ, ਜਿਨ੍ਹਾਂ ਸਾਹਿਬ ਮੁਸਲਿਮ ਸਾਈਡ ਨੂੰ ਲੀਡ ਕਰ ਰਹੇ ਸੀ, ਦੋਨੋਂ ਦੀਆਂ ਜਿਹੜੀਆਂ ਆਪਣੀਆਂ ਬੇਟੀਆਂ ਸੀਗੀਆਂ ਉਹ ਪਾਰਸੀ ਬੰਦਿਆਂ ਦੇ ਨਾਲ ਉਹਨਾਂ ਨੇ ਦੋਨਾਂ ਨੇ ਵਿਆਹ ਕਰ ਲਿਆ ਹੈਗਾ, ਦੋਨਾਂ ਦੀ ਨਾਰਾਜ਼ਗੀ ਹੋਈ। ਨਹਿਰੂ ਸਾਹਿਬ ਬਾਅਦ ਦੇ ਵਿੱਚ ਜਿਹੜਾ ਮਨ ਮੁਨ ਗਏ, ਮੰਨੇ ਪਹਿਲਾਂ ਤਾਂ ਨਹੀਂ ਮੰਨਦੇ ਸੀਗੇ ਕਿ ਇੰਦਰਾ ਗਾਂਧੀ ਕਿਸੇ ਪਾਰਸੀ ਦੇ ਨਾਲ, ਉਹ ਕਹਿੰਦੇ ਜੀ, ਕਿਉਂਕਿ ਉਹ ਤਾਂ ਪਾਰਸੀ ਨੂੰ ਵੀ ਮੁਸਲਿਮ ਹੀ ਮੰਨਦੇ ਸੀਗੇ ਨਹਿਰੂ ਸਾਹਿਬ, ਉਹ ਕਹਿੰਦੇ ਨਹੀਂ ਨਹੀਂ ਮੇਰੀ ਲੜਕੀ ਮੁਸਲਿਮ ਨਾਲ ਕਿੱਦਾਂ ਵਿਆਹ ਕਰ ਲਏਗੀ। ਬਟ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ, ਫਿਰ ਉਹਨਾਂ ਨੂੰ ਗਾਂਧੀ ਜੀ ਨੇ ਮਨਾਇਆ, ਫਿਰ ਗਾਂਧੀ ਜੀ ਦਾ ਨਾਮ ਦੇ ਦਿੱਤਾ ਗਿਆ, ਠੀਕ ਹੈ ਜੀ, ਅਤੇ ਤਾਂ ਹੀ ਇਹ ਗਾਂਧੀ ਪਰਿਵਾਰ ਬਣ ਗਿਆ ਨਾ, ਪਹਿਲਾਂ ਤਾਂ ਨਹਿਰੂ ਪਰਿਵਾਰ ਸੀਗਾ। ਐਨੀਵੇਸ, ਸੋ ਉਹਨਾਂ ਦੀ ਆਪਣੀ ਬੇਟੀ ਥੋੜ੍ਹਾ ਮਨ ਮੁਟਾਵ ਕਰਕੇ ਮੰਨ ਗਏ, ਅਤੇ ਜਿਨ੍ਹਾਂ ਸਾਹਿਬ ਤਾਂ ਮੰਨੇ ਨਹੀਂ। ਅਤੇ ਦ ਪੁਆਇੰਟ ਦੈਟ ਆਈ ਵਾਜ਼ ਮੇਕਿੰਗ ਇਟ, ਡੀਨਾ ਵੇਅਰ ਡਿਡ ਸ਼ੀ ਸਟੇ? ਜਿਨ੍ਹਾਂ ਸਾਹਿਬ ਦੀ ਆਪਣੀ ਬੇਟੀ ਸਾਰੀ ਉਮਰ ਇੰਡੀਆ ਰਹੀ ਹੈ, ਡੀਨਾ ਵਾਡੀਆ, ਉਹ ਪਾਕਿਸਤਾਨ ਗਈ ਨਹੀਂ 2005 ਦੇ ਵਿੱਚ ਜਦੋਂ ਇੰਡੀਆ ਦੀ ਕ੍ਰਿਕਟ ਟੀਮ ਗਈ ਹੈ ਪਾਕਿਸਤਾਨ। ਦੈਟ ਇਜ਼ ਦ ਟਾਈਮ ਸ਼ੀ ਫਸਟ ਟਾਈਮ ਵੈਂਟ। ਜਿਸ ਲੜਕੀ ਦੇ ਫਾਦਰ ਨੇ ਪਾਕਿਸਤਾਨ ਨੂੰ ਬਣਾਇਆ, ਜਿਸ ਲੜਕੀ ਦੇ ਫਾਦਰ ਨੂੰ, ਲੜਕੀ ਨਹੀਂ ਕਦੇ ਪਾਕਿਸਤਾਨ ਗਈ, ਉਸ ਟਾਈਮ ਪਹਿਲੀ ਵਾਰ ਗਈ ਹੈ ਪਾਕਿਸਤਾਨ ਆਪਣੇ ਬੇਟੇ ਦੇ ਨਾਲ, ਹੋਰ ਸਾਰੇ ਦੇ ਨਾਲ, ਜਿਹਦਾ ਤੁਹਾਨੂੰ ਪਤਾ ਹੀ ਹੈ ਕਿ ਉਹਦਾ ਜਿਹੜਾ ਉਹਨਾਂ ਦੇ ਬੇਟੇ ਜਿਹੜਾ ਬੇਟਾ ਹੈ ਉਹ ਜਿਹੜਾ ਇਹਦਾ ਪ੍ਰੀਤੀ ਜਿੰਟਾ ਦਾ, ਉਹਨਾਂ ਦਾ ਫੇਰ ਵੀ ਚੱਲਿਆ। ਵਾਡੀਆ ਫੈਮਿਲੀ ਬਾਰੇ ਮੈਂ ਜੇ ਕੁਛ ਕਹਾਂਗੇ ਜੀ, ਹਾਂਜੀ ਉਹ ਵਾਡੀਆ ਫੈਮਿਲੀ ਨੇ ਕਿੰਨੀ ਤਰੱਕੀ ਕੀਤੀ ਹੈ, ਪਾਰਸੀ ਪਰਿਵਾਰ ਸੀ ਉਹ, ਔਰ ਤੁਸੀਂ ਇਹ ਕਹਿ ਸਕਦੇ ਹੈਗੇ ਹੋ ਕਿ ਮਤਲਬ ਕਿ ਉਹ ਵੀ ਜਾਈ ਸਕਦੇ ਬਾਹਰ, ਲੇਕਿਨ ਵਾਡੀਆ ਪਰਿਵਾਰ ਨੇ ਜੋ ਤਰੱਕੀ ਕੀਤੀ ਇੰਡੀਆ ਦੇ ਵਿੱਚ, ਕਿਆ ਜ਼ਬਰਦਸਤ ਉਹਨਾਂ ਦੀ ਉਹ ਹੈਗੀ ਹੈ, ਬੰਬੇ ਦੇ ਵਿੱਚ ਉਹਨਾਂ ਦਾ ਆਪਣਾ ਬਿਜ਼ਨਸ ਹੈ, ਫਿਰ ਕਿਸ ਦਿਨ ਉਹਦੀ ਵੀ ਗੱਲ ਕਰਾਂਗੇ। ਹਾਂਜੀ ਨੈਕਸਟ। ਅੱਛਾ ਮੈਨੂੰ ਇਸ਼ਾਰਾ ਹੈ ਕਿ ਜੀ ਰਿਕਾਰਡਡ ਬ੍ਰੇਕ ਪਹਿਲਾਂ ਲਓ। ਓਕੇ, ਰਿਕਾਰਡਡ ਬ੍ਰੇਕ ਲੈ ਰਹੇ ਹਾਂ ਜੀ ਯਾਰ। ਕਾਲਰਸ ਨੂੰ ਰਿਕੁਐਸਟ ਹੈ ਕਿ ਤੁਸੀਂ ਲਾਈਨਸ ਪਲੀਜ਼ ਹੋਲਡ ਕਰਨਾ, ਕੋਸ਼ਿਸ਼ ਕਰਾਂਗੇ ਤੁਹਾਡੇ ਸਾਰਿਆਂ ਦੀ ਕਾਲਸ ਲਈਏ। ਬਹੁਤ ਸਾਰੀਆਂ ਹੋਰ ਖਬਰਾਂ ਨੇ, ਸ਼ਾਮ ਨੂੰ ਅੱਜ ਬੜੇ ਇੰਪੋਰਟੈਂਟ ਗੈਸਟ ਸਾਡੇ ਚੈਨਲ ਵਾਏ 'ਤੇ ਆ ਰਹੇ ਨੇ, ਸਟੂਡੈਂਟਸ ਦੇ ਬਾਰੇ ਗੱਲਬਾਤ ਕੀਤੀ ਜਾਏਗੀ ਅੱਜ। ਅਸੀਂ ਇੰਡੀਆ ਪਾਕਿਸਤਾਨ ਦੀ ਗੱਲ ਕਰਦੇ ਹਾਂ, ਠੀਕ ਹੈ, ਮੈਂ ਸੋਚ ਰਿਹਾ ਸੀ ਮੈਨੂੰ ਕੈਬਨਿਟ 'ਤੇ ਸਵਾਲ ਜ਼ਿਆਦਾ ਹੋਣਗੇ, ਅਸੀਂ ਇੰਡੀਆ ਪਾਕਿਸਤਾਨ ਦੀ ਗੱਲ ਵਿੱਚ ਲੈਣੇ ਆ। ਲੈਟਸ ਫੋਕਸ ਔਨ ਕੈਨੇਡੀਅਨ ਇਸ਼ੂ ਸਰ, ਮੋਰ ਮੇਰੀ ਇਹ ਪਲੀਜ਼ ਰਿਕੁਐਸਟ ਆ। ਮੈਨੂੰ ਦੇਖੋ, ਜੇ ਮੈਨੂੰ ਕਹੋਗੇ ਆਈ ਵਿਲ ਸਪੀਕ ਅਪ ਮਾਈ ਮਾਈਂਡ, ਵੈਦਰ ਇਟਸ ਕੈਬਨਿਟ ਮਿਨਿਸਟਰ ਦੀ ਗੱਲ ਪੁੱਛੋਗੇ ਜਾਂ ਮੈਨੂੰ ਇੰਡੀਆ ਦੀ ਪੁੱਛੋਗੇ, ਕੈਨੇਡਾ ਦੀ ਪੁੱਛੋਗੇ, ਆਈ ਵਿਲ ਸਪੀਕ ਅਪ ਮਾਈ ਮਾਈਂਡ। ਤੁਸੀਂ ਆਪਣੇ ਵਿਚਾਰ ਦਿਓ, ਮੇਰੇ ਵਿਚਾਰ ਸੁਣੋ, ਠੀਕ ਹੈ ਜੀ, ਅਸੀਂ ਵਿਚਾਰਾਂ ਦਾ ਐਕਸਚੇਂਜ ਕਰੀਏ ਸ਼ਾਮ ਨੂੰ। ਪਰ ਪਲੀਜ਼ ਮੇਰੀ ਰਿਕੁਐਸਟ ਹੈ ਕਿ ਸਾਡੇ ਬੜੇ ਇੰਪੋਰਟੈਂਟ ਗੈਸਟ ਜਿਹੜੇ ਨੇ ਆਉਣਗੇ, ਸੋ ਸ਼ਾਮ ਨੂੰ ਅਸੀਂ ਗੱਲਬਾਤ ਕਰਾਂਗੇ। ਅੱਜ ਅਸੀਂ ਸਟੂਡੀਓ ਦੇ ਵਿੱਚ ਬੁਲਿੰਗ ਬੜਾ ਇੰਪੋਰਟੈਂਟ ਇਸ਼ੂ ਹੈ, ਸਕੂਲਾਂ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਵੱਧ ਰਹੇ ਨੇ, ਤੋ 3-4 ਬੜੇ ਇੰਪੋਰਟੈਂਟ ਗੈਸਟ ਅੱਜ ਆ ਰਹੇ ਨੇ ਸਾਡੇ ਸਟੂਡੀਓ ਦੇ ਵਿੱਚ, ਸੋ ਬੜੀ ਇੰਪੋਰਟੈਂਟ ਪੋਜੀਸ਼ਨਸ 'ਤੇ ਆ। ਅਸੀਂ ਜੇ ਦਾਅਵਾ ਕਰਦੇ ਹਾਂ ਕਿ ਜੀ ਅਸੀਂ ਬੱਚਿਆਂ ਦੇ ਫਿਊਚਰ ਲਈ ਕੈਨੇਡਾ ਆਏ ਹਾਂ, ਤਾਂ 3-4 ਇੰਪੋਰਟੈਂਟ ਗੈਸਟ ਅੱਜ ਸਾਡੇ ਸਟੂਡੀਓ ਦੇ ਵਿੱਚ ਆ ਰਹੇ ਨੇ, ਸੋ ਤੁਸੀਂ ਜ਼ਰੂਰ ਅੱਜ ਕੋਈ ਤੁਹਾਡਾ ਸਵਾਲ ਹੈ, ਫੀਲ ਫਰੀ ਟੂ ਕਾਲ ਦੈਮ, ਆਸਕ ਐਨੀ ਕੁਐਸਚਨ। ਸਕੂਲ ਦੇ ਵਿੱਚ ਡਰੈਸ ਹੈਗੀ ਆ, ਨਹੀਂ ਹੈਗੀ, ਕੀ ਹੋ ਰਿਹਾ? ਸੋ 4 ਇੰਪੋਰਟੈਂਟ ਗੈਸਟ ਅੱਜ ਸਾਡੇ ਸਟੂਡੀਓ 'ਚ ਪਹੁੰਚ ਰਹੇ ਨੇ, ਸ਼ਾਮ 7:30 ਲਾਈਵ ਸ਼ੋ ਹੋਏਗਾ, ਸਿਰਫ ਐਜੂਕੇਸ਼ਨ ਦੇ ਮੁੱਦੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਸੋ ਸਾਡੀ ਵਾਈ ਮੀਡੀਆ ਦੀ ਕੋਸ਼ਿਸ਼ ਹੈ ਕਿ ਕੁਝ ਹੈਲਥ ਕੇਅਰ ਦੇ ਮੁੱਦਿਆਂ 'ਤੇ ਅਸੀਂ ਕਾਫੀ ਕਰ ਰਹੇ ਹਾਂ ਟਾਕ ਸ਼ੋਅ, ਆਉਣ ਵਾਲੇ ਟਾਈਮ 'ਚ ਵੀ ਸਾਡੇ ਪੈਨਲ ਡਿਸਕਸ਼ਨ ਚੱਲਦੀਆਂ ਰਹਿਣਗੀਆਂ, 2 ਅਸੀਂ ਕਰ ਚੁੱਕੇ ਹਾਂ, ਅੱਜ ਅਸੀਂ ਐਜੂਕੇਸ਼ਨ 'ਤੇ ਕਰ ਰਹੇ ਹੈਗੇ ਹਾਂ। ਸਪੋਰਟਸ ਦੇ ਬਾਰੇ ਅਸੀਂ 4-5 ਟਾਕ ਸ਼ੋਅ ਕਰ ਚੁੱਕੇ ਹਾਂ, ਇੱਕ ਹੋਰ ਬੱਚਿਆਂ ਦੇ ਨਾਲ ਅਸੀਂ ਕਰਨ ਜਾ ਰਹੇ ਹਾਂ ਸਪੋਰਟਸ ਦੇ ਬਾਰੇ। ਸੋ ਲੈਟਸ ਥੋੜ੍ਹਾ ਜਿਹਾ ਇਧਰਲੇ ਇਸ਼ੂਜ਼ 'ਤੇ ਆ ਜਾਈਏ, ਜਨਰਲ ਨੌਲੇਜ ਲਈ ਸਭ ਠੀਕ ਹੈ। ਅਮਰੀਕਾ ਵਿੱਚ ਵੀ ਮੇਰਾ ਤਾਂ ਆਪਣਾ ਇੰਟਰਸਟ ਹੈ ਇਸ ਵੇਲੇ, ਟਰੰਪ ਦੀ ਇੰਪੀਚਮੈਂਟ ਰੋਜ਼ ਹੀ ਦੇਖ ਰਿਹਾ, ਇੱਦਾਂ ਲੱਗ ਰਿਹਾ ਕਿ ਕੋਈ ਹਾਲੀਵੁੱਡ ਦੀ ਮੂਵੀ ਦੇਖ ਰਿਹਾ, ਨਾ ਮਜ਼ਾ ਆ ਰਿਹਾ ਟਰੰਪ ਸਾਹਿਬ ਦੀ ਸਾਰੀ ਡਿਸਕਸ਼ਨ ਸੁਣਦੇ ਹਾਂ। ਨੌਲੇਜ ਲਈ, ਐਂਟਰਟੇਨਮੈਂਟ ਸਭ ਠੀਕ ਹੈ, ਲੇਕਿਨ ਕੈਨੇਡਾ ਦੇ ਮੁੱਦਿਆਂ ਦੇ ਉੱਤੇ ਮੇਰੀ ਹੰਬਲ ਰਿਕੁਐਸਟ ਹੈ, ਬਾਕੀ ਤਾਂ ਜੋ ਤੁਸੀਂ ਸਵਾਲ ਮੈਨੂੰ ਹੁਕਮ ਕਰੋਗੇ ਉਹ ਮੈਂ ਜ਼ਰੂਰ ਉਹਦਾ ਜਵਾਬ ਦਿਆਂਗਾ। ਹਾਂਜੀ, ਅੱਗੇ ਕਾਲਰ ਨੂੰ ਰਿਕੁਐਸਟ ਹੈ ਕਿ ਪਲੀਜ਼ ਲਾਈਨ ਹੋਲਡ ਕਰ ਲੈਣਾ, ਸਾਰੀਆਂ ਕਾਲਸ ਅਸੀਂ ਡੈਫੀਨੇਟਲੀ ਔਨ ਦੀ ਏਅਰ ਕਰਾਂਗੇ। ਵੀ ਸਟਿਲ ਹੈਵ ਆਲਮੋਸਟ 1 ਆਵਰ ਟੂ ਗੋ, ਸੋ ਵਿਲ ਟਰਾਈ ਕਿ ਅਸੀਂ ਸਾਰੀਆਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਜ਼ਰੂਰ ਔਨ ਦੀ ਏਅਰ ਕਰੀਏ। ਹਾਂਜੀ, ਹਰਜੀਤ ਸਾਹਿਬ ਤੁਸੀਂ ਔਨ ਦੀ ਏਅਰ ਹੋ ਜੀ।
ਜਿਹਦੇ 'ਚ ਖਾਸ ਕਰਕੇ ਅਸੀਂ ਡੋਰ ਕਰੈਸ਼ਰ ਡੀਲ ਬਿਲਕੁਲ ਸ਼ੁਰੂ ਕਰ ਦਿੱਤੀ ਆ। ਜੇ ਤੁਸੀਂ ਸਾਡੇ ਫੇਸਬੁੱਕ ਪੇਜ ਜਾਂ ਸਾਡੀਆਂ ਵੈਬਸਾਈਟਸ ਨੂੰ ਫੋਲੋ ਕਰ ਰਹੇ ਹੋ ਤਾਂ ਤੁਹਾਨੂੰ ਉੱਥੇ ਪਤਾ ਲੱਗ ਜਾਣਾ ਸਾਡੀ ਜਿਹੜੀ ਮੇਨ ਫੋਕਸ ਹੈਗਾ ਜੀ 65 ਇੰਚ ਟੀਵੀ 4K ਟੈਕਨੋਲੋਜੀ ਦੇ ਨਾਲ ਅਲਟਰਾ ਹਾਈ ਡੈਫੀਨੇਸ਼ਨ ਵਿਦ ਸਮਾਰਟ ਵਾਈਫਾਈ ਬਿਲਟਨ ਦੇ ਨਾਲ ਟੀਵੀ ਸਿਰਫ 699 ਦਾ ਜੀ। ਤੇ ਜੇ ਲਾਂਡਰੀ ਪੇਅਰ ਦੀ ਗੱਲ ਕਰਨੀ ਆ ਫਰੰਟ ਲੋਡ ਵਾਸ਼ਰ ਡਰਾਇਰ ਸਟੀਮ ਫੀਚਰ ਦੇ ਨਾਲ ਸਿਰਫ 999 ਦਾ। ਇਹ ਦੋ ਵੱਡੇ ਜਿਹੜੇ ਫੋਕਸ ਪ੍ਰੋਡਕਟ ਨੇ ਜਿਹੜੇ ਕਿ ਬਹੁਤ ਜ਼ਿਆਦਾ ਇਸ ਵੇਲੇ ਕਿਉਂਕਿ ਕੱਲ੍ਹ ਹੀ ਅਸੀਂ ਆਪਣੀ ਵੈਬਸਾਈਟ ਤੋਂ ਇਹ ਲਾਈਵ ਕੀਤੇ ਨੇ, ਸੋ ਅਸੀਂ ਲਗਾਤਾਰ ਸਾਨੂੰ ਧੜਾਧੜ ਮੈਸੇਜ ਫੇਸਬੁੱਕ ਤੇ ਸਾਡੇ ਫੋਨ ਰਿੰਗ ਵੱਜਦੇ ਨੇ ਲਗਾਤਾਰ। ਇਹ ਦੋ ਪ੍ਰੋਡਕਟ ਲਿਮਿਟਡ ਕੁਆਂਟਿਟੀ 'ਚ ਨੇ। ਜੇ ਟੀਵੀ ਬਾਏ ਕਰਨਾ 65 ਇੰਚ 4K ਟੈਕਨੋਲੋਜੀ ਬਿਲਟਨ ਵਾਈਫਾਈ ਦੇ ਨਾਲ 699 ਦਾ, ਲਾਂਡਰੀ ਪੇਅਰ ਫਰੰਟ ਲੋਡ ਵਿਦ ਸਟੀਮ ਵਾਸ਼ਰ ਸਟੀਮ ਡਰਾਇਰ 999 ਦਾ। ਲਿਮਿਟਡ ਕੁਆਂਟਿਟੀ ਆ, ਫਸਟ ਕਮ ਫਸਟ ਸਰਵਿਸ ਨਾਲ ਦਿੱਤੇ ਜਾਣੇ ਨੇ। ਸੋ ਜਲਦੀ ਦੇ ਨਾਲ ਇਹ ਸੇਵਿੰਗਸ ਜਿਹੜੀਆਂ ਤੁਸੀਂ ਲੈ ਸਕਦੇ ਹੋ। ਸਾਡੇ ਫੋਨ ਨੰਬਰ ਨੇ 905-605-8866। ਜੇ ਤੁਸੀਂ ਹੁਣ ਡਿਲੀਵਰੀ ਨਹੀਂ ਲੈਣੀ ਤੁਸੀਂ ਆਪਣਾ ਪ੍ਰੋਡਕਟ ਹੋਲਡ ਕਰ ਸਕਦੇ ਹੋ, ਬੁੱਕ ਕਰ ਸਕਦੇ ਹੋ ਡਿਪੋਜ਼ਿਟ ਦੇ ਕੇ। ਜਦੋਂ ਵੀ ਤੁਹਾਨੂੰ ਇੱਕ ਮਹੀਨੇ ਦੋ ਮਹੀਨੇ 'ਚ ਡਿਲੀਵਰੀ ਚਾਹੀਦੀ ਹੋਊਗੀ ਤੁਹਾਨੂੰ ਅਸੀਂ ਬਾਅਦ 'ਚ ਵੀ ਡਿਲੀਵਰ ਕਰ ਸਕਦੇ ਹਾਂ। ਜਿਹੜੇ ਵੀ ਲੋਕ ਸਾਡੇ ਕੋਲੋਂ ਇਹਨਾਂ ਦਿਨਾਂ 'ਚ ਬਾਇੰਗ ਕਰਨਗੇ ਅਸੀਂ 31 ਜਨਵਰੀ 2020 ਤੱਕ ਪ੍ਰਾਈਸ ਪ੍ਰੋਟੈਕਸ਼ਨ ਦੇਣੀ ਆ। ਸਾਡੀ ਦਿੱਤੀ ਪ੍ਰਾਈਸ ਨੂੰ ਕੋਈ ਬੀਟ ਕਰਦੇ, ਐਡਵਰਟਾਈਜ਼ਮੈਂਟ ਲੱਗ ਜਾਏ, ਸੇਮ ਮਾਡਲ ਨੰਬਰ ਸੇਮ ਬ੍ਰਾਂਡ ਦੀ ਪ੍ਰਾਈਸ ਘੱਟ ਜਾਏ, ਮਨੀ ਬੈਕ ਗਰੰਟੀ ਨਾਲ ਪ੍ਰਾਈਸ ਪ੍ਰੋਟੈਕਸ਼ਨ ਕਰ ਰਹੇ ਹਾਂ। ਸੋ ਕੋਈ ਵੀ ਤੁਸੀਂ ਸ਼ੋਪਿੰਗ ਕਰਨੀ ਆ ਘਰਾਂ ਦੇ ਅਪਲਾਇੰਸਿਸ ਦੀ, ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਿੰਗ ਡਰਾਇਰ, ਚਾਹੇ ਬਿਲਟਨ ਅਪਲਾਇੰਸਿਸ ਨੇ, ਰੈਂਟਲ ਪ੍ਰਾਪਰਟੀ ਫਲਿੱਪ ਪ੍ਰਾਪਰਟੀ ਦਾ ਕੰਮ ਕਰਦੇ ਹੋ, ਰੈਗੂਲਰ ਮਿਡ ਰੇਂਜ ਅਪਲਾਇੰਸਿਸ ਨੇ ਜਾਂ ਬਿਲਕੁਲ ਬੇਸਿਕ ਰੈਂਟਲ ਪ੍ਰਾਪਰਟੀ ਦੇ ਅਪਲਾਇੰਸਿਸ ਨੇ, ਕਿਸੇ ਤਰ੍ਹਾਂ ਦੇ ਵੀ ਅਪਲਾਇੰਸ ਬਾਏ ਕਰਨੇ ਨੇ, ਬੋਕਸਿੰਗ ਡੇ ਬਲੈਕ ਫਰਾਈਡੇ ਡੀਲਸ ਦੋਨੇ ਚਾਲੂ ਹੋ ਗਈਆਂ, ਓਪਨ ਹੋ ਗਈਆਂ, ਪ੍ਰਾਈਸਿਸ ਸਾਡੀਆਂ ਵੈਬਸਾਈਟਸ ਦੇ ਉੱਤੇ, ਸਾਡੇ ਫੇਸਬੁੱਕ ਪੇਜ ਦੇ ਉੱਤੇ elitehomestore.com elitehomestore.ca ਤੇ ਜਾ ਕੇ ਦੇਖ ਸਕਦੇ ਹੋ। ਫੇਸਬੁੱਕ ਤੇ ਸਾਨੂੰ ਲੀਟ ਹੋਮ ਸਟੋਰ ਨੂੰ ਫੋਲੋ ਕਰ ਸਕਦੇ ਹੋ। ਸਾਡਾ ਫਲਾਇਰ ਜਿਹੜਾ ਬੋਕਸਿੰਗ ਵੀਕ ਦਾ ਸੋਰੀ ਬਲੈਕ ਫਰਾਈਡੇ ਦਾ ਲਾਈਵ ਹੋ ਚੁੱਕਾ, ਉਹਦੇ ਉੱਤੇ ਬੜੇ ਡਿਟੇਲ ਨਾਲ ਮਾਡਲ ਨੰਬਰ ਪ੍ਰਾਈਸ ਦਿੱਤੀਆਂ ਹੋਈਆਂ। ਜੇ ਤੁਸੀਂ ਆਲਰੇਡੀ ਕੋਈ ਸ਼ੋਪਿੰਗ ਲਿਸਟ ਬਣਾਈ ਹੋਈ ਆ, ਮਾਡਲ ਨੰਬਰ ਅਪਲਾਇੰਸਿਸ ਦੇ ਟੀਵੀ ਦੇ ਚੂਜ਼ ਕੀਤੇ ਹੋਏ ਨੇ, ਇੱਕ ਵਾਰ ਸਾਨੂੰ ਕਾਲ ਕਰਕੇ ਸਾਡੀਆਂ ਪ੍ਰਾਈਸਾਂ ਵੀ ਚੈੱਕ ਕਰ ਸਕਦੇ ਹੋ। ਤੁਹਾਨੂੰ ਫੋਨ 'ਤੇ ਅਸੀਂ ਪ੍ਰਾਈਸ ਬੀਟ ਕਰ ਦੇਣੀ ਆ, ਜਾਂ ਸਾਡੀ ਵੈਬਸਾਈਟ 'ਤੇ ਲਿੰਕ ਬਣੇ ਹੋਏ ਨੇ ਉੱਥੇ ਜਾ ਕੇ ਸਾਨੂੰ ਆਪਣੇ ਮਾਡਲ ਨੰਬਰ ਪ੍ਰਾਈਸਾਂ ਸੈਂਡ ਕਰੋ, ਅਸੀਂ ਤੁਹਾਨੂੰ ਪ੍ਰਾਈਸ ਬੀਟ ਕਰਕੇ ਕੋਡ ਤੁਹਾਨੂੰ ਵਾਪਸ ਕਾਲ ਕਰਕੇ ਦੇਣੇ ਨੇ। ਸੋ ਐਨਰਜੀ ਰਿਬੇਟ ਜਿਹੜੀ ਗਵਰਨਮੈਂਟ ਆਫ ਕੈਨੇਡਾ ਦੀ ਲਗਾਤਾਰ ਚੱਲ ਰਹੀ ਆ, ਬੋਕਸਿੰਗ ਵੀਕ ਦੀਆਂ ਬਲੈਕ ਫਰਾਈਡੇ ਦੀਆਂ ਡੀਲਸ ਜਿਹੜੀਆਂ ਲਗਾਤਾਰ ਚੱਲਦੀਆਂ, ਐਲੀਟ ਹੋਮ ਸਟੋਰ ਦਾ ਡਿਸਕਾਊਂਟ ਵੀ ਚੱਲ ਰਿਹਾ। ਸੋ ਜਿਹੜੀ ਤਿੰਨ ਤਰ੍ਹਾਂ ਦੀ ਡਿਸਕਾਊਂਟ ਇਸ ਵੇਲੇ ਜਿਹੜੇ ਕਲਾਇੰਟ ਉਹ ਲੈਣਗੇ, ਐਨਰਜੀ ਰਿਬੇਟ ਦਾ ਡਿਸਕਾਊਂਟ ਮੈਗੀ ਸਟਾਰ ਅਪਲਾਇੰਸਿਸ ਲਈ, ਬੋਕਸਿੰਗ ਵੀਕ ਦਾ ਬਲੈਕ ਫਰਾਈਡੇ ਦਾ ਡਿਸਕਾਊਂਟ ਤੇ ਐਲੀਟ ਹੋਮ ਸਟੋਰ ਦਾ ਯੋਗਦਾਨ ਡਿਸਕਾਊਂਟ ਦੇ ਵਿੱਚ। ਸੋ ਭਾਰੀ ਸੇਲ ਆ ਜਿਹੜੀ ਇਹ, ਇਹਦਾ ਫਾਇਦਾ ਲਿਆ ਜਾ ਸਕਦਾ।
ਸੋ ਕੋਈ ਵੀ ਸਾਡਾ 770 ਤੇ ਸਮਾਪਤ ਆ, ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ ਅੱਗੇ, ਪਰ ਤੁਸੀਂ ਇੱਥੇ ਫੋਨ ਨੰਬਰ ਆਪਣਾ ਕੁਇਕਲੀ ਔਰ ਲੋਕੇਸ਼ਨ ਦਾ ਐਡਰੈਸ, ਫਟਾਫਟ ਫੋਨ ਨੰਬਰ ਐਂਡ ਐਡਰੈਸ ਜਲਦੀ। ਹੈਲੋ, ਹਾਂਜੀ ਸਰ, ਫੋਨ ਨੰਬਰ ਔਰ ਐਡਰੈਸ ਜਲਦੀ ਦੇ ਦਿਓ। ਇਲੀਟ ਹੋਮ ਸਟੋਰ ਦੋ ਲੋਕੇਸ਼ਨ ਤੁਹਾਨੂੰ ਸਰਵ ਕਰਦੇ ਨੇ, ਇੱਕ ਵੁੱਡਬ੍ਰਿਜ ਲੋਕੇਸ਼ਨ ਆ, ਦੂਸਰੀ ਸਟੀਲਜ਼ ਔਰ ਟੋਰਨਾਮ ਦੇ ਉੱਤੇ ਬ੍ਰੈਂਪਟਨ ਦੇ ਵਿੱਚ। ਉਮੀਦ ਕਰਦੇ ਹਾਂ ਬਾਕੀ ਦਿਨ ਵਧੀਆ ਬੀਤੇਗਾ। ਸ਼ਾਮ 7:30 ਵਜੇ ਚੈਨਲ ਵਾਈ ਤੇ ਮੁਲਾਕਾਤ ਜਾਰੀ ਹੈ। ਹੈਵ ਅ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
Can you describe Popeyes in just two words?
Bold and spicy.
Oi hoi!
Kamal! Kamal!
Chaska maska!
Aandhi Toofan!
Mirch masala! Ab enjoy kijiye special $30 holiday feast.
To yara, ho jaye Popeyes dobara!
Popeyes, love that chicken!
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6477-8436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-8436।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ